ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਬਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਦੇ ਜਾ ਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਵਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਰਾਂ ਸਾਖੀ ਮੀਰ ਸੋ ਮਨੁਐ ਸੁਨਿਓ ਮੋਇਓ ਜਿਸ ਦਾਏ ਮਾਰਨ ਚੜਿਓ ਖਾਲਸੈ ਸਾਖੀ ਮੀਰ ਸੋ ਮਨੁਐ ਸੁਨਿਓ ਮੋਇਓ ਜਿਸ ਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਅਗਮ ਅਗਾਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਮੀਰਾਨ ਮੀਰ ਪੀਰਾਨ ਪੀਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਚੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਨੇਤਰਾਂ ਨਾਲ ਦਰਸ਼ਨ ਕਰਕੇ ਇਸ ਸਰੀਰ ਨੂੰ ਅਤੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਗੁਰੂ ਦੀਆਂ ਸੰਗਤਾਂ ਨਿਤਨੇਮ ਦੇ ਨਾਲ ਹਾਜ਼ਰੀਆਂ ਭਰਦੀਆਂ ਹਨ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰਕੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਧੰਨ ਕਿਰਤਾਰਥ ਕਰਦੇ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨਿਤ ਦੀ ਮਰਿਆਦਾ ਅਨੁਸਾਰ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਆਪ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਜਿਨ੍ਹਾਂ ਦੇ ਕਰਮਾਂ ਭਾਗਾਂ 'ਚ ਹੈ ਉਹ ਸਰਵਣ ਕਰਦੇ ਹੈ ਗੁਰੂ ਕੀ ਕਥਾ ਗੁਰੂ ਦੇ ਸਿੱਖਾਂ ਦੀ ਭਗਤਾਂ ਦੀ ਜਪੀਆਂ ਤਪੀਆਂ ਮੁਨੀਆਂ ਦੀ ਤਪੀ ਤਵੀ ਤਪੀ ਸ਼ਰ ਸਿੱਧ ਯੋਗੀ ਜਿਨ੍ਹਾਂ ਜੋ ਇਹ ਮਹਾਤਮਾ ਲੋਕ ਜੋ ਮਹਾਤਮਾ ਸੰਤ ਪੁਰਸ਼ ਹੋਏ ਹੈ ਜੋ ਸਤਿਯੁਗ ਤੋਂ ਲੈ ਕੇ ਕਲਯੁਗ ਦੀ ਕਥਾ ਹੈ ਇਹ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੋਈ ਹੈ। ਗੁਰੂ ਦੀਆਂ ਸੰਗਤਾਂ ਉਹ ਕਥਾ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਦੇ ਜਿਹੜੇ ਮਨੋਰਥ ਹੈ ਜੋ ਕਾਰਜ ਹੈ ਉਹਨੂੰ ਸਫਲ ਕਰਦੇ ਹੈ। ਸੋ ਆਪ ਸੰਗਤਾਂ ਲੜੀਵਾਰ ਰੂਪ ਵਿੱਚ ਕਥਾ ਸਰਵਣ ਕਰਦੇ ਆ ਰਹੇ ਹੋ। ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਗੁਰੂ ਕਾ ਖਾਲਸਾ ਜੋ ਸੀ 56 ਤੱਕ 1756 ਤੱਕ ਦੇ ਬੜੇ ਕਠਿਨ ਸਮੇਂ ਝੱਲੇ। 1756 ਵਿੱਚ ਆ ਕੇ ਕੁਝ ਖਾਲਸੇ ਦਾ ਮੋੜ ਮੁੜਿਆ, ਰਾਜ ਖਾਲਸੇ ਦਾ ਹੋਣ ਲੱਗਾ। ਫਿਰ 1758 ਵਿੱਚ ਇਹ ਸਾਲ ਵਿੱਚ ਫਿਰ ਤੰਗੀ ਪਰੇਸ਼ਾਨੀ ਆਈ। 1758 ਤੋਂ ਲੈ ਕੇ 1766 ਦੇ ਵਿੱਚ ਵਿੱਚ ਫਿਰ ਉਹ ਸਮਾਂ ਬਣਿਆ ਜਿਹਦੇ ਵਿੱਚ ਮਾਝੇ ਦੇ ਸਿੰਘ ਭਾਈ ਹਾਠੂ ਜੀ ਸ਼ਹੀਦ ਹੋਏ। ਇਸੇ ਤਰ੍ਹਾਂ ਆਪ ਜੀ ਨੇ ਅਕਾਲੀ ਸਰਵਣ ਕੀਤਾ ਹੈ ਕਿ ਭਾਈ ਮਿਤ ਸਿੰਘ ਜੋ ਡੱਲੇ ਵਾਲੀਆਂ ਦੀ ਮਿਸਲ ਜਿਹਦੇ ਜਥੇਦਾਰ ਉਸ ਵਕਤ ਜਥੇਦਾਰ ਤਾਰਾ ਸਿੰਘ ਸਨ ਸੁਲਤਾਨਪੁਰ ਦੇ, ਉਹ ਮਿਸਲ ਵਿੱਚ ਭਾਈ ਜਾਂ ਬਾਬਾ ਮਿਤ ਸਿੰਘ ਕਹਿ ਲਓ ਜੋ ਬੜੇ ਦੰਗਈ ਸਨ, ਬੜੇ ਹੱਠੀਏ ਸੂਰਮੇ ਜਪੀ ਤਪੀ ਨਾਮ ਦੇ ਰਸੀਏ, ਪਰ ਉਹ ਮੌਜ ਦੇ ਮਾਲਕ ਡੱਲੇ ਵਾਲੀਆਂ ਮਿਸਲ ਦੇ ਵਿੱਚ ਗੁਰੂ ਦਲ ਵਿੱਚ 10,000 ਸਰੀਰ ਐਸੇ ਸੀ ਜਿਹੜੇ ਮਨ ਮਰਜ਼ੀ ਦੇ ਮਾਲਕ ਭਾਵ ਕਿ ਆਜ਼ਾਦ ਬਹੁਤੇ ਸੂਰਮੇ ਸਨ। ਉਹਨਾਂ ਨੇ ਜਮਣਾ ਤੋਂ ਪਾਰ ਜਾਣ ਦੀ ਸਲਾਹ ਕੀਤੀ। ਨਜੀਬ ਖਾਂ ਦੌਲਾ ਦੇ ਥਾਂ 'ਤੇ ਗਏ ਇਲਾਕੇ ਵਿੱਚ, ਮੇਰਠ ਦਾ ਇਲਾਕਾ, ਸਹਾਰਨਪੁਰ ਦਾ ਇਲਾਕਾ। ਖਾਲਸੇ ਨੇ ਜਿਹੜੀ ਉੱਥੇ ਚੰਗੀ ਲੁੱਟ ਮਚਾਈ। ਨਜੀਬ ਖਾਂ ਦੌਲਾ ਨੂੰ ਇਸ ਗੱਲ ਦੀ ਮੌਤ ਪੈ ਗਈ ਵੀ ਇਹ ਸਿੰਘ ਆ ਗਏ ਹੈ, ਮੇਰਾ ਤਾਂ ਛੱਡਣਾ ਕੱਖ ਨਹੀਂ ਇੰਨਾ। 10 ਦਿਨ ਇੱਧਰੋਂ ਖਾਲਸੇ ਸਿੰਘ ਲੁੱਟਦੇ ਰਹੇ ਬਾਬੇ ਮਿਤ ਸਿੰਘ ਹੋਣੀ, ਇੱਧਰੋਂ ਨਜੀਬ ਖਾਂ ਦੌਲਾ ਨੇ ਆਪਣਾ ਬੰਦਾ ਭੇਜ ਦਿੱਤਾ ਅਹਿਮਦ ਸ਼ਾਹ ਅਬਦਾਲੀ ਨਾਲ ਕੋਲ, ਕਿਉਂਕਿ ਭਾਵੇਂ ਨੌਕਰੀ ਇਹ ਕਰਦਾ ਸੀ ਮੁਗਲਾਂ ਦੀ ਵਜ਼ੀਰ ਸੀ ਇਹ, ਪਰ ਪਾਖੇ ਪਠਾਣਾ ਦਾ ਹੀ ਕਰਦਾ ਸੀ ਅੰਦਰੇ ਅੰਦਰ। ਸਰਕਾਰ ਦਾ ਪੈਸਾ ਉਹ ਖਵਾਉਂਦਾ ਸੀ ਪਠਾਣ ਅਹਿਮਦ ਸ਼ਾਹ ਨੂੰ। ਅਹਿਮਦ ਸ਼ਾਹ ਦੇ ਅੱਗੇ ਚਾਹੁੰਦਾ ਸੀ ਵੀ ਕਿਹੜਾ ਵੇਲਾ ਹੋਵੇ ਜੇ ਸਿੰਘਾਂ ਦੇ ਉੱਪਰ ਮੇਰਾ ਹੱਥ ਹੋਵੇ ਅਤੇ ਮੈਂ ਇਹਨਾਂ ਨੂੰ ਖਤਮ ਕਰਾਂ। ਜਹਾਨ ਖਾਨ ਨੂੰ ਭੇਜਿਆ ਜੋ ਉਹਦਾ ਸੈਨਾਪਤੀ ਸੀ ਸਰਹੰਦ ਤੋਂ ਲਾਹੌਰ ਤੋਂ, ਇੱਧਰੋਂ ਨਜੀਬ ਖਾਂ ਦੌਲਾ ਜੋ ਰਹਿਲੇ ਪਠਾਣਾ ਵਿੱਚੋਂ, ਚੰਗੀ ਫੌਜ ਇਕੱਠੀ ਹੋ ਗਈ। ਗੁਰੂ ਕੇ ਸਿੰਘਾਂ ਦੇ ਬਾਬੇ ਮਿਤ ਸਿੰਘ ਹੋਣਾ ਅਤੇ ਫਿਰ ਉੱਥੇ ਭੀੜ ਬਣੀ, ਕਿਉਂਕਿ 10 ਦਿਨ ਲੁੱਟ ਮਚਾਈ ਅਤੇ ਉਹ ਮਾਲ ਜਿਹੜਾ ਬਹੁਤਾ ਹੋ ਗਿਆ, ਗੱਡੇ ਵੀ ਭਰ ਕੇ ਹੋਰ ਅਤੇ ਹੋਰ ਆਪਣੀਆਂ ਮੋਹਰਾਂ 'ਤੇ ਵੀ ਲੱਦ ਲਿਆ ਸਮਾਨ। ਹੁਣ ਸਮਾਨ ਸੰਭਾਲਣ ਕਿ ਸ਼ਸਤਰ ਸੰਭਾਲਣ, ਉਹ ਜਦੋਂ ਫਿਰ ਜੰਗ ਹੋਈ ਅਤੇ ਕੁਝ ਸਿੰਘ ਦੇ ਨੱਠ ਕੇ ਅਤੇ ਮਾਲੇ ਵੱਲ ਆ ਗਏ, ਅੜੀਅਲ ਜਿਹੜੇ ਬਾਬੇ ਮਿਤ ਸਿੰਘ ਹੋਣੀ 6,000 ਸਿੰਘ ਦੇ ਉੱਥੇ ਹੀ ਰਿਹਾ, ਜਿਹੜੇ ਫਿਰ ਲੜੇ 6,000 ਸਿੰਘਾਂ ਦੀ ਸ਼ਹੀਦੀ ਹੋਈ ਮੇਰਠ ਸ਼ਾਮਲੀ ਕੋਲ। ਫਿਰ ਉੱਥੋਂ ਇਹ ਜਹਾਨ ਖਾਂ ਵੀ ਨਾਮ ਲਵਾਂਗੇ ਜਾ ਕੇ ਲਾਹੌਰ ਵਿੱਚ ਗੱਡੇ ਲੱਦ ਕੇ 18 ਅਤੇ ਲੈ ਕੇ ਜਾ ਰਿਹਾ ਸੀ, ਜਿਹੜਾ ਅੰਬਾਲੇ ਦੇ ਕੋਲ 5 ਕਿਲੋਮੀਟਰ ਦੇ ਘੱਗਰ ਦਰਿਆ ਪੈਂਦਾ ਹੈ, ਉਹ ਘੱਗਰ ਦਰਿਆ ਦੇ ਕੋਲ ਹੀ ਇੱਕ ਸ਼ੰਭੂ ਬਾਰਡਰ ਹੈ। ਸ਼ੰਭੂ ਬਾਰਡਰ ਦੇ ਕੋਲ ਹੀ ਇੱਕ ਘੱਗਰ ਦੀ ਸਰਾਂ, ਜਿਹਨੂੰ ਮੁਗਲ ਦੀ ਸਰਾਂ, ਇੱਕ ਮੁਗਲਾਂ ਦਾ ਕਿਲ੍ਹਾ ਬਣਿਆ ਹੈ, ਉੱਥੇ ਰੁਕੇ। ਖਾਲਸੇ ਨੇ ਉੱਥੇ ਘੇਰਿਆ। ਭਾਈ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੇ ਨਾਲ ਬਾਬੇ ਮਿਹਤ ਸਿੰਘ ਦੇ ਭਾਈ ਭੰਗਾ, ਭਾਈ ਭਾਗਾ, ਇਹਨਾਂ ਨਾਲ ਮਿਲ ਕੇ ਘੇਰਿਆ। ਤੋਂ ਜਦੋਂ ਫੌਜ ਨੱਠ ਗਈ, ਫਿਰ ਉਹ ਸਾਰੇ ਸੀਸਾਂ ਦੇ ਸਸਕਾਰ ਕੀਤੇ। ਉਹ ਜਿੱਥੇ ਸਸਕਾਰ ਕੀਤੇ, ਸ਼ੰਭੂ ਬਾਰਡਰ ਦੇ ਕੋਲ ਘੱਗਰ ਦਰਿਆ ਦੇ ਕਿਨਾਰੇ ਵੱਲ, ਰਾਜਪੁਰੇ ਤੋਂ ਜੀ ਟੀ ਰੋਡ ਦੇ ਉੱਤੇ ਹੀ ਹੈ ਜਿਹੜਾ ਹੈ ਪਿੰਡ ਰਣ ਮਾਜਰਾ ਕਹਿੰਦੇ ਉਹਨੂੰ। ਉਹ ਪਿੰਡ ਵਿੱਚ ਸਥਾਨ ਬਣਿਆ ਹੈ ਜਿਹਦੀ ਸੇਵਾ ਬੁੱਢਾ ਦਲ ਪੰਥ ਕਰ ਰਿਹਾ ਹੈ। ਕਹਿੰਦੇ ਕਿ ਉੱਥੇ ਪਹਿਲਾਂ ਬੇਰੀਆਂ ਸੀ। ਜਦੋਂ ਬੇਰੀਆਂ ਵੱਢੀਆਂ, ਕਹਿੰਦੇ ਬੇਰੀਆਂ 'ਚੋਂ ਖੂਨ ਨਿਕਲ ਆਇਆ। ਜਦੋਂ ਬੇਰੀਆਂ 'ਚੋਂ ਖੂਨ ਨਿਕਲਿਆ ਤਾਂ ਉਹ ਜਿਹੜੇ ਵੱਢਣ ਵਾਲੇ ਸਿੰਘ ਸਨ ਉੱਠ ਗਏ ਸੀ। ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਫਿਰ ਉਹ ਸਥਾਨ ਬਣਾਇਆ। 6000 ਜਿੱਥੇ ਸਿੰਘਾਂ ਦੇ ਸੀਸ ਬਾਬੇ ਮਿਹਤ ਸਿੰਘ ਹੋਣਾ ਦੇ ਸਮੇਤ ਉੱਥੇ ਸਸਕਾਰ ਕੀਤਾ। ਇੱਥੇ ਸਾਧ ਸੰਗਤ ਜੀ ਜਦੋਂ 1766 ਦੇ ਵਿੱਚ ਭਾਣਾ ਵਰਤਿਆ, ਉਹ ਤੋਂ ਕੋਈ 26-27 ਸਾਲ ਬਾਅਦ 1793 ਵਿੱਚ ਜਿਹੜਾ ਸੀ ਮਰਹੱਟਿਆਂ ਨੇ ਬੜਾ ਭਾਰੀ ਹਮਲਾ ਕੀਤਾ ਸੀ ਪੰਜਾਬ ਦੀ ਹਾਲਤ ਜਾਣ ਕੇ। ਉਹ ਪ੍ਰੋਫੈਸਰ ਮੋਹਨ ਸਿੰਘ ਹੋਏ, ਉਹਨਾਂ ਕੁਝ ਕਵਿਤਾ ਇੱਕ ਲਿਖੀ ਹੋਈ ਹੈ ਕਿ 1793 ਦੇ ਸਮੇਂ ਨਿਰਾਲੇ ਮੱਲੀ ਰਾਜਾ ਸਾਹਿਬ ਸਿੰਘ ਨੇ ਗੱਦੀ ਪਟਿਆਲੇ। ਰਾਜਾ ਸਾਹਿਬ ਸਿੰਘ ਉਸ ਵਕਤ ਬੈਠਾ ਹੋਇਆ ਸੀ ਗੱਦੀ ਦੇ, ਮਹਾਰਾਜਾ ਪਟਿਆਲੇ ਜੀ ਤੇ। ਨੱਡਾ ਸੀ ਉਹ ਕਚਕਰਾ, ਮੁੱਛ ਫੁੱਟੀ ਨਾ ਹਾਲੇ, ਭੁੱਲ ਗਿਆ ਉਹ ਗੱਭਰੂ ਸਿੰਘਾਂ ਦੇ ਚਾਲੇ। ਮੁੱਛ ਫੁੱਟ ਗੱਭਰੂ ਸੀ ਰਾਜਾ ਸਾਹਿਬ ਸਿੰਘ ਮਹਾਰਾਜਾ ਪਟਿਆਲਾ। ਅਤੇ ਕਹਿੰਦੇ ਵੀ ਉਹ ਆ ਰਾਗ ਪ੍ਰੇਮ ਰੰਗ ਦੇ ਵਿੱਚ ਹੀ ਰਚਿਆ ਗਿਆ, ਖਾਣ ਪੀਣ ਲੱਗ ਪਿਆ ਸੀ। ਉਹ ਅਣਜਾਣ ਬਿਰਤੀ ਹੋਣ ਕਰਕੇ ਮਰਾਠਿਆਂ ਨੂੰ ਪਤਾ ਲੱਗਾ ਵੀ ਮਹਾਰਾਜਾ ਪਟਿਆਲਾ ਪੰਜਾਬ ਦਾ ਬੜਾ ਸੁਸਤ ਹੈ, ਚਲੋ ਕਬਜ਼ਾ ਹੀ ਕਰੀ। 1.5-1 ਲੱਖ ਦੇ ਕਰੀਬ ਫੌਜ ਲੈ ਕੇ ਚੜ੍ਹ ਆਏ। ਜੋ ਦਿੱਲੀ ਲੰਘ ਆਏ, ਪਟਿਆਲੇ ਵਾਲਿਆਂ ਨੂੰ ਪਤਾ ਲੱਗ ਗਿਆ ਇਹਦੇ ਅਣਜਾਣ ਸੀ ਰਾਜਾ ਸਾਹਿਬ ਸਿੰਘ। ਪਰ ਉਹਨਾਂ ਦੀ ਭੈਣ ਸੀ ਇੱਕ ਰਾਣੀ ਸਾਹਿਬ ਕੌਰ, ਜਦੋਂ ਉਹਨੂੰ ਪਤਾ ਲੱਗਾ ਇਹ ਗੱਲ ਦਾ, ਉਹਨੇ ਫਿਰ ਭੇਸ ਵਟਾ ਗਿਆ ਸਿੰਘਾਂ ਵਾਲਾ ਬਣ ਕੇ, ਮਰਦਾਂ ਦਾ ਭੇਸ ਧਾਰ ਕੇ, ਅਤੇ ਫਿਰ ਉਹਨੇ ਖਾਲਸੇ ਨੂੰ ਲਲਕਾਰ ਕੇ, ਖਾਲਸੇ ਨਾਲ ਲੈ ਕੇ ਅਤੇ ਚਿੱਠੀ ਲਿਖੀ ਇਹਨਾਂ ਨੂੰ, ਅੰਟੋ ਰਾਓ, ਮਲਾਰ ਰਾਓ, ਰਾਘੋ ਰਾਓ ਜਿਹੜੇ ਮਰਾਠੇ ਸਨ, ਮੈਨੂੰ ਇਕੱਲੀ ਨਾ ਜਾਣੀ, ਮੈਂ ਚੰਡੀ ਗੋਬਿੰਦ ਸਿੰਘ ਦੀ ਵੈਰੀ ਦਲ ਕਹਾਣੀ। ਕਹਿੰਦੀ ਹੈ ਵੀ ਮਰਾਠੀਆਂ ਤੋਂ ਵੀ ਮੈਨੂੰ ਇਕੱਲੀ ਨਾ ਜਾਣੇ ਤੁਸੀਂ, ਮੈਂ ਚੰਡੀ ਗੋਬਿੰਦ ਸਿੰਘ ਦੀ ਵੈਰੀ ਦਲ ਖਾਣੀ, ਵੈਰੀਆਂ ਦੀ ਦਲ ਖਾਣ ਵਾਲੀ। ਫਿਰ ਇੱਥੇ ਜਿੱਥੇ ਬਾਬਾ ਮਿਹਤ ਸਿੰਘ ਦਾ ਸਥਾਨ ਬਣਿਆ ਹੈ ਸ਼ੰਭੂ ਦੇ ਕੋਲ, ਇੱਥੇ ਅਰਦਾਸ ਕੀਤੀ ਸੀ ਖਾਲਸੇ ਨਾਲ ਮਿਲ ਕੇ ਕੀਤੀ ਅਰਦਾਸ ਵੀ ਸ਼ਹੀਦ ਸਿੰਘੋ, ਇਹ ਪੰਜਾਬ ਦੇ ਉੱਤੇ ਬੜਾ ਸਮਾਂ ਮਾੜਾ ਬਣਨ ਵਾਲਾ ਜੇ ਮਰਾਠਿਆਂ ਨੇ ਰਾਜ ਕਰ ਲਿਆ, ਜੇ ਆਪ ਜੀ ਦੀ ਕਿਰਪਾ ਹੋ ਗਈ, ਮਹਾਰਾਜ ਦੀ ਕਿਰਪਾ ਹੋ ਗਈ ਤਾਂ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਵਾਂਗੇ, ਜੇ ਸ਼ਹੀਦ ਹੋ ਗਏ ਫਿਰ ਤਾਂ ਚਲੋ ਰੱਬ ਹੀ ਰਾਖਾ ਹੈ। ਫਿਰ 3 ਕਿਲੋਮੀਟਰ ਘੱਗਰ ਦਰਿਆ ਦੇ ਇੱਕ ਮਰਦਾਪੁਰ ਪਿੰਡ ਹੈ, ਉੱਥੇ ਬੈਠ ਕੇ ਅਤੇ ਮੋਰਚਾ ਲਾ ਲਿਆ ਰਾਣੀ ਸਾਹਿਬ ਕੌਰ ਨੇ। ਮਰਾਠਿਆਂ ਦੀ ਫੌਜ ਆਈ, ਬੜਾ ਉੱਥੇ ਜੰਗ ਹੋਇਆ, ਬੜੀ ਮੁਸ਼ਕਲ ਨਾਲ ਰਾਣੀ ਸਾਹਿਬ ਕੌਰ ਅਤੇ ਖਾਲਸੇ ਜਿੱਤ ਹੋਈ ਮਰਾਠਿਆਂ ਨਾਲੋਂ, ਕਿਉਂਕਿ ਫੌਜ ਬਹੁਤੀ ਸੀ। ਫਿਰ ਉਹ ਰਾਣੀ ਸਾਹਿਬ ਕੌਰ ਨੇ ਜਿਹੜਾ ਹੈ ਪਟਿਆਲੇ ਵਾਲਿਆਂ ਰਾਜਿਆਂ ਨੂੰ ਮਿਲ ਕੇ ਅਤੇ ਗੋਦਰਾ ਸਾਹਿਬ ਦੇ ਨਾਂ 'ਤੇ 262 ਏਕੜ ਜ਼ਮੀਨ ਲਾਈ, ਜੋ ਮਹਾਰਾਜਾ ਪਟਿਆਲਾ ਉਹਦਾ ਜੋ ਰਥਵਾਈ ਸੀ, ਰੱਥ ਚਲਾਉਣ ਵਾਲਾ, ਉਹ ਉੱਥੇ ਮਹੰਤ ਸੀ। ਉਹਨੇ ਫਿਰ ਹੌਲੀ ਹੌਲੀ ਆ ਪੈਲੀ ਵੇਚ ਕੇ ਆਪਣੇ ਨਾਂ ਕਰਦੇ ਕਰਜ਼ ਸਾਰੀ ਵੇਚ ਵੱਟ ਕੇ ਖਾ ਲਈ। ਹੁਣ ਉੱਥੇ ਉਹ ਪੈਲੀ ਜ਼ਮੀਨ 'ਤੇ ਕੋਈ ਬਹੁਤੀ ਹੈ ਨਹੀਂ ਨਾਮ 'ਤੇ, ਬੁੱਢਾ ਦਲ ਬਹੁਤੀ ਸੇਵਾ ਨਿਭਾ ਰਹੇ। ਇਸ ਤਰ੍ਹਾਂ ਸ਼ਹੀਦਗੰਜ ਉਸ ਸਥਾਨ 'ਤੇ ਬਣਿਆ ਹੈ, ਗੁਰੂ ਦੀਆਂ ਸੰਗਤਾਂ ਉੱਥੇ ਜਾ ਕੇ ਮਨੋਕਾਮਨਾ ਭਾਵਨਾਵਾਂ ਪੂਰੀਆਂ ਕਰਦੀਆਂ ਹੈ। ਕਿਉਂਕਿ ਇੱਕ ਸ਼ਹੀਦ ਹੋ ਜਾਵੇ ਤਾਂ ਉਹਦਾ ਹੀ ਕਹਿਣਾ ਕਥਨ ਨਹੀਂ ਬਣਦਾ ਕੋਈ, ਜਿੱਥੇ 6000 ਸ਼ਹੀਦ ਦਾ ਸੰਸਕਾਰ ਕੀਤਾ ਉਹਦੇ 'ਤੇ ਫਿਰ ਕਹਿਣ ਕਥਨ ਤੋਂ ਪਰੇ ਗੱਲ ਹੈ। ਇਸ ਤਰ੍ਹਾਂ ਆਪ ਜਿਵੇਂ ਬਾਬਾ ਮਿਹਤ ਸਿੰਘ ਦੀ ਸ਼ਹੀਦੀ ਜਿਹੜੀ ਹੈ ਉਹ ਕਥਾ ਸਰਵਣ ਕੀਤੀ, ਅੱਗੇ ਜਿਵੇਂ ਸਾਧ ਸੰਗਤ ਜੀ ਮੀਰ ਮੰਨੂ ਹੋਇਆ, ਜਿਵੇਂ ਮੀਰ ਮੰਨੂ ਨੇ ਸਿੰਘਾਂ ਦੇ ਬੀਬੀਆਂ ਦੇ ਮਾਈਆਂ ਬੱਚਿਆਂ ਦੇ ਕਹਿਰ ਕੀਤੇ, ਜਿਹਦੇ ਦੇ ਵਾਸਤੇ ਆ ਹਿਸਟਰੀ ਦੀਆਂ ਕਿਤਾਬਾਂ ਵਿੱਚ ਹੋਰ ਸਿੱਖ ਇਤਿਹਾਸ ਦੇ ਗ੍ਰੰਥਾਂ ਵਿੱਚ ਉਹ ਤਵਾਰੀਖਾਂ ਵਿੱਚ ਲਿਖਿਆ ਹੋਇਆ ਹੈ ਅਖਾਣ ਕਿ ਮਾਈਆਂ ਕਹਿੰਦੀਆਂ ਸਨ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ। ਉਹ ਮੰਨੂ ਕਿਵੇਂ ਮਰਿਆ ਹੈ ਉਹਦੀ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਅੱਜ ਆਪਾਂ ਨੂੰ ਸੁਣਾ ਰਹੇ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਵੀ ਜੀ ਕਹਿੰਦੇ ਹੈ ਜੋ ਮੀਰ ਮਨੂ ਹੋਇਆ ਹੈ ਉਹਦੀ ਹੁਣ ਸਾਖੀ ਸੁਣੋ। ਮੀਰ ਮਨੂ ਦਾ ਜਿਹੜਾ ਅਸਲ ਨਾਮ ਹੈ ਉਹ ਸੀ ਮੋਇਨਦੀਨ, ਫਿਰ ਇਹਨੂੰ ਦਿੱਲੀ ਦੇ ਪਾਤਸ਼ਾਹ ਵੱਲੋਂ ਖਿਤਾਬ ਮਿਲਿਆ ਮੋਇਨੁਲਮੁਲਕ ਰੁਸਤਮ ਹਿੰਦ ਦਾ ਖਿਤਾਬ। ਜਿਹੜਾ ਮੀਰ ਮਨੂ ਸੀ ਇਹਦਾ ਪੈਰ ਧਰਾਵਾ ਤਾਂ ਉਸ ਸਮੇਂ ਹੋ ਗਿਆ ਸੀ ਜਦੋਂ 1804 ਬਿਕਰਮੀ ਸੰਮਤ ਵਿੱਚ 1747 ਸਨ ਦੇ ਕਰੀਬ ਅਹਿਮਦ ਸ਼ਾਹ ਆਇਆ ਚੜ੍ਹਾਈ ਕਰਕੇ, ਅਤੇ ਉਹ ਲੜਾਈ ਹੋਈ ਦਿੱਲੀ ਦੇ ਪਾਤਸ਼ਾਹ ਨੇ ਪਹਿਲਾਂ ਹੀ ਆਪਣੇ ਉਹ ਵਜ਼ੀਰ ਇਹਦੇ ਪਿਤਾ ਕਮਰਦੀਨ ਹੋਰ ਰਾਜਪੂਤ ਰਾਜੇ ਭੇਜੇ ਅਤੇ ਸਰਹੰਦ ਵਿੱਚ ਲੜਾਈ ਹੋਈ ਅਤੇ ਕਮਰਦੀਨ ਦੇ ਵੱਜ ਗਿਆ ਗੋਲਾ, ਉਹਦੇ ਗਿਆ ਮਰ ਇਹ ਦਵਾ ਦਵਾ ਆਪਣੇ ਪਿਓ ਵਾਲੇ ਹਾਥੀ 'ਤੇ ਚੜ੍ਹ ਕੇ ਅਤੇ ਉਹ ਸਕੰਜੇ 'ਚ ਬਹਿ ਗਿਆ। ਫੌਜਾਂ ਨੂੰ ਹੱਥ ਕਰਦਾ ਰਿਹਾ, ਉਹਨਾਂ ਸੋਚਿਆ ਵੀ ਸਾਡਾ ਵਜ਼ੀਰ ਕਾਇਮ ਹੈ, ਇਸ ਤਰ੍ਹਾਂ ਗਿਲਜੇ ਪਠਾਣਾ ਨੂੰ ਕੱਢ ਮਾਰਿਆ ਸੀ। ਅਹਿਮਦ ਸ਼ਾਹ ਨੂੰ ਅੱਗੇ ਲਾਉਂਦਾ ਹੋਇਆ ਕਾਬਲ ਵੱਲ ਤੋਰ ਕੇ ਆਪ ਜਾ ਵੜਿਆ ਲਾਹੌਰ ਦੇ ਵਿੱਚ, ਜਿੱਥੇ ਲੱਖੂ ਦੀਵਾਨ ਬੈਠਾ ਸੀ। ਅਤੇ ਲੱਖੂ ਦੀਵਾਨ ਹੁਣ ਪਰਮੇਸ਼ਰ ਨੇ ਵਿੱਧ ਬਣਾਉਣੀ ਸੀ ਵੀ ਖਾਲਸੇ ਨੂੰ ਸੌਂਪਣਾ ਸੀ, ਇਹਦੀ ਮੌਤ ਆਉਣੀ ਸੀ। ਇਹ ਲੱਖੂ ਦੀਵਾਨ ਅਤੇ ਸ਼ਾਹ ਨਵਾਜ਼ ਨੇ ਸ਼ਰਨ ਲੈ ਲਈ ਸੀ ਡਰਦਿਆਂ ਮਾਰਿਆਂ ਨੇ ਅਹਿਮਦ ਸ਼ਾਹ ਦੀ। ਇਸ ਸੰਬੰਧ ਵਿੱਚ ਮੀਰ ਮਨੂ ਨੇ ਇਹਨਾਂ ਨੂੰ ਆ ਫੜਿਆ ਵੀ ਤੁਸੀਂ ਬੇਈਮਾਨੋ, ਆ ਦਿੱਲੀ ਦੀ ਸਰਕਾਰ ਦਾ ਖਾਂਦੇ ਤੋਂ ਬਣ ਗਏ ਉੱਧਰ, ਤੁਸੀਂ ਰੋਕਣਾ ਚਾਹੀਦੇ ਸੀ ਤੁਹਾਨੂੰ, ਸਗੋਂ ਤੁਸੀਂ ਆ ਵਿਰੁੱਧ ਹੋ ਗਏ ਸਾਡੇ ਮੁਗਲਾਂ ਦੇ। ਫਿਰ ਉਹਦੇ ਕੋਲ ਡੰਨ ਭਰਾਇਆ ਸੀ 30 ਲੱਖ ਰੁਪਈਆ, 20 ਲੱਖ ਤਾਂ ਦਿੱਤਾ ਲੱਖੂ ਦੀਵਾਨ ਨੇ, 10 ਲੱਖ ਨਾ ਦੇ ਸਕਿਆ। ਦੀਵਾਨ ਕੌੜਾ ਮਾਰਨੇ ਲੈ ਕੇ ਅਤੇ ਲੱਖੂ ਨੂੰ ਜਿਹੜਾ ਖਾਸ ਸੀ ਅਤੇ ਹਵਾਲੇ ਕੀਤਾ ਅਤੇ ਨਾਲੀ ਨੂੰ ਮਾਰਿਆ। ਇਹ 1805 ਵਿੱਚ ਲੱਖੂ ਦੀਵਾਨ ਮਰਿਆ, ਉਦੋਂ ਹੀ ਇਹ ਸੂਬੇਦਾਰ ਬਣ ਗਿਆ ਸੀ ਕਿਉਂਕਿ ਸ਼ਾਹ ਨਵਾਜ਼ ਭੱਜ ਗਿਆ ਸੀ, ਅਤੇ ਮੀਰ ਮੰਨੂ ਬਣ ਗਿਆ ਅਤੇ ਸੂਬੇਦਾਰ ਲਾਹੌਰ ਦਾ। ਫਿਰ 1805 ਵਿੱਚ ਆ ਰਾਮਗੜ੍ਹ ਕਿਲ੍ਹੇ ਦੀ ਜਿਹੜੀ ਜੰਗ ਹੋਈ ਆ ਸ਼ਹੀਦਾਂ ਦੇ ਕੋਲ ਖਾਲਸੇ ਨਾਲ, ਇੱਧਰੋਂ ਜਦੋਂ ਸ਼ਾਹ ਨਵਾਜ਼ ਆ ਟੱਕਰਿਆ ਫਿਰ ਮੁਲਤਾਨ ਆਉਣੇ ਕਰਕੇ ਅਤੇ ਇਹਨੂੰ ਭਾਜੜ ਪੈ ਗਈ ਮੀਰ ਮੰਨੂ ਨੂੰ ਕਿ ਕਿਤੇ ਇੱਥੇ ਲਾਹੌਰ ਵੀ ਨਾ ਪਹੁੰਚੇ। ਫਿਰ ਇਹਨੇ ਆਪਣੀ ਫੌਜ ਸਦੀਕ ਬੇਗ, ਦੀਨਾ ਬੇਗ, ਪਿਛਾਂ ਸਦੀਕ ਤੁਸੀਂ ਆਓ, ਦੀਵਾਨ ਕੌੜਾ ਮਾਰੇ ਨੇ ਸਲਾਹ ਦਿੱਤੀ ਵੀ ਖਾਲਸੇ ਨੂੰ ਮਿਲਾ ਲਈਏ ਅਤੇ ਚੰਗਾ ਰਹਾਂਗਾ। ਫਿਰ ਖਾਲਸੇ ਨੇ ਮੇਲ ਜੋਲ ਕੀਤਾ ਅਤੇ ਸ਼ਾਹ ਨਵਾਜ਼ ਦਾ ਸਿਰ ਵੱਢਿਆ 1806 ਵਿੱਚ। ਇਹ ਦੱਸਣ ਦਾ ਮਤਲਬ ਇਹ ਆ ਵੀ 1804-5 ਦੇ ਕਰੀਬ ਸੂਬੇਦਾਰ ਲਾਹੌਰ ਦਾ ਬਣ ਗਿਆ ਸੀ। ਸੂਬੇਦਾਰ ਦੇ ਲਾਹੌਰ ਦੇ ਕਈ ਬਣੇ, ਪਰ ਇਵੇਂ ਜਿਵੇਂ ਸਮਝ ਲਓ ਵੀ ਕੋਈ ਜੂਨੀਅਰ ਕੋਈ ਸੀਨੀਅਰ, ਕਦੀ ਅਹਿਮਦ ਸ਼ਾਹ ਆਪਣਾ ਸੂਬੇਦਾਰ ਆ ਜਹਾਨ ਖਾਨ ਨੂੰ ਬਿਠਾ ਦਿੰਦਾ ਸੀ, ਪਰ ਇਹ ਵੀ ਉੱਥੇ ਰਿਹਾ। ਫਿਰ 1810 ਵਿੱਚ ਜਦੋਂ ਆਇਆ ਨਾ ਚੜ੍ਹਾਈ ਕਰਕੇ ਅਹਿਮਦ ਸ਼ਾਹ ਬਦਾਲੀ, ਦੀਵਾਨ ਕੌੜਾ ਮੱਲ ਹੋਣਾ ਨਾਲ ਜਦੋਂ ਚੰਗੀ ਜੰਗ ਹੋਈ, ਦੀਵਾਨ ਕੌੜਾ ਮੱਲ ਹੋਣੀ ਜਦੋਂ ਸ਼ਹੀਦੀ ਪਾ ਗਏ ਅਤੇ ਇਹਨੂੰ ਵੀ ਫੜ ਲਿਆ ਸੀ ਮੀਰ ਮੰਨੂ ਨੂੰ। ਇਹ ਮੀਰ ਮੰਨੂ ਨੂੰ ਫੜ ਕੇ ਉਹ ਕਹਿੰਦਾ ਸੀ ਵੀ ਦੱਸ ਦੇ ਨਾ ਕੀ ਸਲੂਕਾ ਕੀਤਾ ਜਾਵੇ ਹੁਣ, ਤੂੰ ਬੜੀ ਅੱਤ ਮਚਾਈ ਹੋਈ, ਤੂੰ ਮੈਨੂੰ ਭਜਾਇਆ ਵੀ ਹੈ ਸਰਹੰਦ ਤੋਂ। ਇਹ ਕਹਿੰਦਾ ਵੀ ਜੇ ਤਾਂ ਤੂੰ ਹੈ ਜ਼ਾਲਮੀ ਬਾਦਸ਼ਾਹ, ਫਿਰ ਤਾਂ ਦੇ ਮੈਨੂੰ ਮਾਰ। ਜੇ ਤੂੰ ਲਾਲਚੀ ਬਾਦਸ਼ਾਹ ਹੈ ਤਾਂ ਤੂੰ ਜਿੰਨਾ ਮੰਗਣਾ ਮੰਗਾਉਣਾ ਉਹ ਮੰਗਣਾ ਤੈਨੂੰ ਮੈਂ ਦੇ ਦਿੰਦਾ ਹਾਂ, ਅਤੇ ਜੇ ਤੂੰ ਧਰਮੀ ਹੈ ਤਾਂ ਫਿਰ ਮੈਨੂੰ ਬਖਸ਼, ਕਿਉਂਕਿ ਮੇਰਾ ਧਰਮ ਹੈ ਵੀ ਆਪਣੇ ਬਾਦਸ਼ਾਹ ਵਾਸਤੇ ਲੜਨਾ। ਵੀਰ ਮਨੂ ਨੇ ਜਵਾਬ ਦਿੱਤਾ। ਫਿਰ ਬੜਾ ਅਮਿਤ ਸ਼ਾਹ ਖੁਸ਼ ਹੋਇਆ, ਕਹਿੰਦਾ ਵੀ ਤੂੰ ਦੱਸ, ਹਾਂ ਤੂੰ ਮੇਰੇ ਕਾਬੂ ਆ ਗਿਆ, ਜੇ ਮੈਂ ਤੇਰੇ ਕਾਬੂ ਆ ਜਾਂਦਾ ਤਾਂ ਤੂੰ ਕੀ ਕਰਦਾ। ਇਹ ਕਹਿੰਦਾ ਜੇ ਤੂੰ ਮੇਰੇ ਕਾਬੂ ਆ ਜਾਂਦਾ ਤੇਰਾ ਸਿਰ ਵੱਢ ਕੇ ਬਾਦਸ਼ਾਹ ਦੇ ਸਿਰਾਂ ਪੈਰਾਂ ਵਿੱਚ ਰੱਖ ਦਿੰਦਾ। ਫਿਰ ਬੜਾ ਖੁਸ਼ ਹੋਇਆ, ਇਹਦੇ ਕੋਲ ਪੈਸੇ ਲੈ ਕੇ ਡੰਨ ਲੈ ਕੇ ਚਲਾ ਗਿਆ ਅਮਿਤ ਸ਼ਾਹ ਦੇ ਨਾਲ, ਇਹਨੂੰ ਜਿਹੜਾ ਸੂਬੇਦਾਰ ਬਣਾ ਗਿਆ ਲਾਹੌਰ ਦਾ। ਇਹ ਉਦੋਂ ਦੀ ਸੂਬੇਦਾਰੀ ਵਿੱਚੇ ਵਿੱਚ ਹੀ ਕਰਦਾ ਆ ਰਿਹਾ ਸੀ, ਇੱਥੇ ਜ਼ਿਕਰ ਨਹੀਂ ਪੂਰਾ ਆਇਆ ਲੰਮੇ ਤੌਰ 'ਤੇ, ਪਰ ਇਹ ਸੂਬੇਦਾਰ ਹੀ ਸੀ, ਤਾਂ ਹੀ ਕਿੱਥੇ ਹੁਣ ਜ਼ਿਕਰ ਆ ਹੀ ਜਾਣਾ ਵੀ ਵਜ਼ੀਰ ਨੂੰ ਗੁੱਸਾ ਆਇਆ, ਵਜ਼ੀਰ ਨੇ ਇੱਦਾਂ ਕੀਤਾ। ਮੀਰ ਮਨੂ ਨੇ, ਇਹ ਜਿਹੜਾ ਮੀਰ ਮਨੂ ਸੀ ਜਿਹਦਾ ਨਾਮ ਮੁਈਨੁਦੀਨ ਵੀ ਹੈ, ਅਤੇ ਸਰਕਾਰ ਵੱਲੋਂ ਮਿਲਿਆ ਸੀ ਖਿਤਾਬ ਮੁਈਨੁਲਮੁਲਕ ਰੁਸਤਮ ਹਿੰਦ, ਉਹ ਮੀਰ ਮਨੂ ਦੀ ਹੁਣ ਸਾਖੀ ਸੁਣੋ। ਇਹ ਜਿਸ ਤਰੀਕੇ ਦੇ ਨਾਲ ਇਹ ਖਾਲਸੇ ਦਾ ਵੈਰੀ ਹੋਇਆ, ਅਤੇ ਗੁਰੂ ਪਰਮੇਸ਼ਰ ਨੇ ਉਹ ਮਿਹਰ ਕਰਕੇ ਜਿਵੇਂ ਇਹਨੂੰ ਮਾਰਿਆ, ਜਿਵੇਂ ਇਹਦੀ ਮੌਤ ਹੋਈ, ਇਹ ਮਾਰਨ ਚੜਿਆ ਸੀ ਖਾਲਸੇ ਨੂੰ ਵੀ ਮੈਂ ਸਿੰਘ ਖਤਮ ਕਰ ਦੇਣੇ। ਜਦੋਂ ਦੀਵਾਨ ਕੌੜਾ ਮੱਲ ਜਿਸ ਦਿਨ ਮਾਰਿਆ ਗਿਆ ਨਾ 1810 ਦੇ ਕਰੀਬ ਲਾਹੌਰ ਦੇ ਵਿੱਚ, ਕਿਉਂਕਿ ਉਹਦੇ ਹਾਥੀ ਦਾ ਜਿਹੜਾ ਪੈਰ ਸੀ ਉਹ ਕਿਸੇ ਟੋਏ ਕਬਰ 'ਚ ਪੈ ਗਿਆ, ਜਿਹਦੇ ਕਰਕੇ ਮੀਰ ਜਿਹੜਾ ਕੌੜਾ ਮੱਲ ਡਿੱਗ ਪਿਆ। ਦੀਵਾਨ ਕੌੜਾ ਮੱਲ ਡਿੱਗਣ ਦੇ ਦੇਰ ਹੀ ਸੀ ਕਿ ਜਹਾਨ ਖਾਨ ਜੱਗ ਦਾ ਸਿਰ ਵੱਢ ਲਿਆ। ਫਿਰ ਇਹਨੂੰ ਖਿਤਾਬ ਮਿਲਿਆ ਸੀ, ਇਹ ਉਸ ਦਿਨ ਤੋਂ ਵਿਗੜ ਗਿਆ ਸੀ। ਇਹਨੇ ਖਾਲਸੇ ਦੇ ਜਿਹੜੇ ਮਾਮਲਾ ਗੱਲ ਕੀਤੀ ਸੀ ਨਾ, ਜਦੋਂ ਖਾਲਸੇ ਨੇ ਸ਼ਾਹ ਨੂੰ ਅੱਜ ਦਾ ਸਿਰ ਵੱਢਿਆ ਸੀ, ਵੀ ਇਹਨੇ ਕਿਹਾ ਸੀ ਵੀ ਤੁਹਾਨੂੰ ਮੈਂ ਖਿਲਤ ਦਿਆ ਕਰਾਂਗਾ, ਇੰਨੇ ਪੈਸੇ ਸਾਲ ਦੇ ਮੈਂ ਭਰਿਆ ਕਰਾਂਗਾ। ਦੀਵਾਨ ਕੌੜਾ ਮੱਲ ਨੂੰ ਇਸੇ ਖੁਸ਼ੀ ਵਿੱਚ ਮਹਾਰਾਜ ਦਾ ਖਿਤਾਬ ਦਿੱਤਾ ਸੀ, ਜਿਹਦੇ ਕਰਕੇ ਇਹ ਖਾਲਸੇ ਨੂੰ ਮਾਰਨ ਚੜਿਆ ਸੀ। ਆਪ ਹੀ ਪਰ ਮੋਇਆ ਹੋ ਗਿਆ ਦੁੱਖ ਪਾ ਕੇ, ਕਿਉਂਕਿ ਮਹਾਰਾਜ ਜੀ ਨੇ ਜਿਵੇਂ ਕਿਹਾ ਹੈ, ਮਰਦਾਨਿਆਂ ਵੇਖ ਰੰਗ ਕਰਤਾਰ ਦੇ, ਉਹ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਉਸੇ ਤਰ੍ਹਾਂ ਇਹਨਾਂ ਗੱਲ ਹੋਈ ਵੀ ਖਾਲਸੇ ਨੂੰ ਮਾਰਨਾ ਚਾਹੁੰਦਾ ਹੈ, ਪਰ ਇਹ ਆਪ ਹੀ ਮੋਇਆ ਹੋ ਗਿਆ। ਜਿਸ ਦਿਨ ਤੋਂ ਦੀਵਾਨ ਕੌੜਾ ਮੱਲ ਉਹ ਸ਼ਹੀਦੀ ਪਾ ਗਿਆ, ਅਹਿਮਦ ਸ਼ਾਹ ਬਦਾਲੀ ਦੀ ਫੌਜ ਨਾਲ ਲੜਦੇ ਉਹੀ ਸਿੰਘਾਂ ਦਾ ਵਸੀਲਾ ਸੀ। ਆ ਜਿੰਨੀ ਵਾਰ ਵੀ ਖਾਲਸੇ ਦੇ ਕੋਈ ਭੀੜ ਆਈ, ਆ ਨਿਖਾਸ ਚੌਂਕ ਦੇ ਵਿੱਚ ਤੰਗੀ ਆਈ, ਖਾਲਸੇ ਸ਼ਹੀਦੀਆਂ ਹੋਈਆਂ, ਹਰ ਸ਼ਹੀਦੀ ਦੇ ਵਿੱਚ ਹੀ ਉਹ ਦੀਵਾਨ ਕੌੜਾ ਮੱਲ ਖੜ ਕੇ ਕਹਿੰਦਾ ਰਿਹਾ ਸਮੇਂ ਦੇ ਹਾਕਮਾਂ ਸੂਬੇਦਾਰਾਂ ਨੂੰ ਵੀ ਤੂੰ ਇੱਦਾਂ ਨਾ ਕਰ, ਜਿਹੜਾ ਕੋਈ ਲੈਣਾ ਦੇਣਾ ਉਹੀ ਭਰ ਦਿੰਦੇ ਹਾਂ ਮਿਲ ਜੁਲ ਕੇ। ਲੱਛੀ ਰਾਮ, ਇਸੇ ਤਰ੍ਹਾਂ ਸੂਰਤ ਸਿੰਘ, ਹੋਰ ਵੀ ਜਿਹੜੇ ਖੱਤਰੀ ਜਾਤ ਵਿੱਚੋਂ ਸਨ, ਜੇ ਲੱਖੂ ਦੀਵਾਨ ਨੇ ਘੱਲੂ ਘਾਰਾ ਕੀਤਾ ਤਾਂ ਵੀ ਦੀਵਾਨ ਕੌੜਾ ਮੱਲ ਨੇ ਬੜਾ ਸਮਝਾਇਆ, ਵੇਖ ਬੇਦੋਸ਼ਾਂ ਨੂੰ ਨਹੀਂ ਮਾਰੀਦਾ, ਇਹ ਜਿਹੜੇ ਸਿੰਘ ਪੰਥ ਹੈ ਤੂੰ ਉਹਨਾਂ ਨੂੰ ਮਾਰ, ਆ ਘਰਾਂ ਨੂੰ ਕੱਢ ਕੱਢ ਕਾਹਨੂੰ ਮਾਰਦਾ ਹੈ। ਉਹ ਲੱਖੂ ਦੀਵਾਨ ਨੇ ਗੱਲ ਨਾ ਮੰਨੀ। ਦੀਵਾਨ ਕੌੜਾ ਮੱਲ ਇਹੀ ਸੀ ਜਿਹੜਾ ਸਿੰਘਾਂ ਦੀ ਹਾਮੀ ਭਰਦਾ ਸੀ। ਜਿਸ ਦਿਨ ਦੀਵਾਨ ਕੌੜਾ ਮੱਲ ਸ਼ਹੀਦੀ ਪਾ ਗਿਆ, ਇਹ ਮੀਰ ਮਨੂ ਬੇਈਮਾਨ ਉਸ ਦਿਨ ਤੋਂ ਖਾਲਸੇ ਦੇ ਨਾਂ ਜਿਹੜੀ ਗੱਲ ਕੀਤੀ ਸੀ ਵੀ ਇੰਨਾ ਮਾਮਲਾ ਭਰਾਂਗਾ ਮੈਂ, ਇੰਨੀ ਸਾਲ ਬਾਅਦ ਤੁਹਾਨੂੰ ਮੈਂ ਆਮਦਨ ਦਿਆ ਕਰਾਂਗਾ, ਉਹ ਦਿਨੋਂ ਹਟ ਗਿਆ। ਫਿਰ ਸਿੰਘਾਂ ਨੇ ਤੁਰਕਾਂ ਨੂੰ ਬੜਾ ਸੰਤਾਇਆ, ਨਾਲੇ ਵਿੱਚੇ ਅਹਿਮਦ ਸ਼ਾਹ ਆਉਣ ਲੱਗ ਪਿਆ, 1815 ਵਿੱਚ ਵੀ ਆਇਆ, ਅਤੇ ਸਿੰਘ ਦੇ ਹੋਰ ਪਾਸੇ ਆਰੇ ਲੱਗ ਗਏ, ਜਿਹਦੇ ਕਰਕੇ ਮੀਰ ਮਨੂ ਜਿਹੜਾ ਝਪਟ ਮਾਰ ਕੇ ਬੈਠਾ ਰਿਹਾ। ਸਿੰਘਾਂ ਨੇ ਕੀ ਕੀਤਾ, ਫਿਰ ਤੁਰਕਾਂ ਨੂੰ ਸਤਾਇਆ, ਕਿਉਂਕਿ ਕੀਤੀ ਹੋਈ ਗੱਲ ਨਾ ਪਗਾਉਣੀ, ਇਹ ਵੀ ਮਰਦ ਦਾ ਕੰਮ ਨਹੀਂ, ਬੰਦਿਆਂ ਵਾਲਾ ਕੰਮ ਨਹੀਂ ਹੈ। ਆ ਮੂੰਹ ਕੁਝ ਕਹਿ ਲੈਣਾ ਵੀ ਇੰਨੇ ਦਿਆਂਗੇ, ਤੂੰ ਕੰਮ ਸਾਡਾ ਕਰ ਦੇ, ਮਗਰ ਉਹਨੂੰ ਕਹਿਣਾ ਵੀ ਤੂੰ ਇੰਨੇ ਲੈ ਲਾ, ਇਹ ਬੰਦਿਆਂ ਵਾਲੀ ਕਰਤੂਤ ਨਹੀਂ ਹੁੰਦੀ। ਇਹਨਾਂ ਨੇ ਆਪਣਾ ਕੰਮ ਕਢਾ ਕੇ ਮੀਰ ਮੰਨੂ ਨੇ ਫਿਰ ਉਹੀ ਗੱਲ ਕੀਤੀ, ਜਿਸ ਕਰਕੇ ਸਿੰਘਾਂ ਨੇ ਫਿਰ ਲਾਹੌਰ ਦੇ ਇਰਦ ਗਿਰਦ ਘੋੜੇ ਨਠਾਏ ਤੇ ਲੁੱਟਿਆ ਲਾਹੌਰ ਨੂੰ। ਇਹ ਵੀ ਫਿਰ ਤਕੜਾ ਹੋ ਕੇ ਆਪਣੀ ਫੌਜ ਛੱਡ ਕੇ ਪਿੱਛੇ ਲੱਗ ਗਿਆ ਤੇ ਖਾਲਸੇ ਕੀ ਕਰਦੇ ਆ, ਦਾ ਨਾਲ ਇਹਨੂੰ ਮਾਰਦੇ, ਇਹ ਸਿੰਘਾਂ ਨੂੰ ਮਾਰਦਾ ਸੀ ਤੇ ਸਿੰਘ ਜਾ ਕੇ ਝੱਲਾਂ ਵੇਲਿਆਂ ਇੱਧਰ ਦਰਿਆਵਾਂ ਦੇ ਕਿਨਾਰਿਆਂ ਦੇ ਦਿਨ ਕੱਟਦੇ। ਬਹੁਤੀ ਫੌਜ ਆਉਂਦੀ ਤੇ ਸਿੰਘ ਨੱਠ ਜਾਂਦੇ, ਜਦੋਂ ਥੋੜ੍ਹੀ ਆਉਂਦੀ ਥੋੜਿਆਂ ਨੂੰ ਨਹੀਂ ਛੱਡਦੇ, ਉਹਨਾਂ ਦਾ ਵੀ ਭੋਗ ਪਾ ਕੇ ਛੱਡਦੇ। ਜਦੋਂ ਬਹੁਤੇ ਆ ਜਾਂਦੇ ਤੇ ਸਿੰਘ ਅੱਗਾ ਪਿੱਛਾ ਕਰ ਜਾਂਦੇ, ਅੱਗਾ ਪਿੱਛਾ ਕਰਕੇ ਤੇ ਉਹਦੀ ਫੌਜ ਨੂੰ ਲੁੱਟਦੇ। ਤਦੋਂ ਮੀਰ ਮਨੂ ਦੇ ਦਿਲ ਵਿੱਚ ਇਸ ਤਰ੍ਹਾਂ ਆਈ, ਉਹ ਕਹਿਰ ਦਾ ਜਿਹੜਾ ਇਹਨੇ ਕਹਿਰ ਗੁਜ਼ਾਰਨਾ ਸੀ, ਉਹ ਸੋਚਿਆ ਕਹਿੰਦਾ ਵੀ ਇਹ ਜਿਹੜਾ ਬੀਜ ਹੈ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ, ਇਹ ਜਿਹੜੇ ਸਿੰਘ ਹੈ ਇਹ ਸਾਰੇ ਮਰਵਾ ਦਈਏ। ਚਾਰ ਤਰਫੀ ਇਹਨੇ ਫਿਰ ਆਪਣੀ ਫੌਜ ਨੂੰ ਆਗਿਆ ਦੇ ਦਿੱਤੀ, ਕਹਿੰਦਾ ਵੀ ਜਿੱਥੇ ਕਿਤੇ ਕੋਈ ਸਿੰਘ, ਕੋਈ ਕੇਸਾਂ ਵਾਲਾ, ਕੋਈ ਬਾਲ ਬੱਚਾ ਬੀਬੀ ਦਿਸਦੀ ਹੈ, ਉਹ ਸਾਰੇ ਫੜ ਕੇ ਲਿਆਓ ਤੇ ਮਾਰੋ ਉਹਨਾਂ
ਨੂੰ।
ਇਹਨੇ ਫਿਰ ਘਰਾਂ 'ਚੋਂ ਕਢਾ ਕਢਾ ਕੇ ਜਿੱਥੇ ਕਿਤੇ ਮਿਲੇ, ਜੇ ਜੰਗਲਾਂ 'ਚ ਲੱਭੇ, ਜੇ ਦਰਿਆਵਾਂ ਦੇ ਕਿਨਾਰਿਆਂ 'ਤੇ ਲੱਭੇ, ਇਸ ਤਰ੍ਹਾਂ ਕਢਾ ਕਢਾ ਕੇ ਸ਼ਹੀਦ ਕਰਵਾਏ। ਜਿਹੜੇ ਸਜਾਦੇ ਸਨ ਉਹ ਵੀ ਲੁਕ ਛੁਪ ਕੇ ਰਹਿੰਦੇ ਸੀ। ਸਜਾਦੇ ਕੌਣ ਹੁੰਦੇ ਆ? ਇਹ ਨਿਹੰਗ ਸਿੰਘਾਂ ਦੀ ਬੋਲੀ ਹੈ, ਜਿਵੇਂ ਆ ਬੁਖਾਰ ਨੂੰ ਆਕੜ ਭੰਨ ਕਹਿ ਦਿੰਦੇ ਆ, ਫਿਰ ਹੋਰ ਤਾਂ ਕਿੰਨੇ ਜਿਹੜੇ ਸ਼ਬਦ ਨਿਹੰਗ ਸਿੰਘਾਂ ਦੇ ਬੋਲੇ ਕਈ ਥਾਵਾਂ 'ਤੇ ਲਿਖੇ ਮਿਲਦੇ ਆ। ਅਤੇ ਸਜਾਦੇ ਕਹਿੰਦੇ ਸਨ ਜਿਹੜਾ ਪੈਦਲ ਹੁੰਦਾ ਸੀ ਸਿੰਘ, ਅਤੇ ਸਜਾਦਾ ਅੱਜ ਕਿਹਨੂੰ ਕਹੀਦਾ ਹੈ ਵੀ ਜਾਂ ਤਾਂ ਬਾਦਸ਼ਾਹ ਦੇ ਜਵਾਈ ਨੂੰ ਅਤੇ ਜਾਂ ਬਾਦਸ਼ਾਹ ਦੇ ਪੁੱਤਰ ਨੂੰ। ਸਿੰਘਾਂ ਦੇ ਬੋਲੇ ਵੱਡੇ ਆ, ਜਿਹੜਾ ਪੈਦਲ ਹੋਣਾ ਨੂੰ ਸਜਾਦਾ ਕਹਿਣਾ। ਸਜਾਦੇ ਸਿੰਘ ਜਿਹੜੇ ਪੈਦਲ ਸੀ ਘੋੜਿਆਂ ਤੋਂ ਬਿਨਾਂ, ਉਹ ਵੀ ਸਿੰਘ ਵਿਚਾਰੇ ਇੱਧਰ ਉੱਧਰ ਲੁਕ ਛਿਪ ਕੇ ਆਪਣਾ ਟਾਈਮ ਕੱਢਦੇ। ਉਹਨਾਂ ਕੋਲ ਕਿਹੜਾ ਕੋਈ ਰੁਜ਼ਗਾਰ ਸੀ? ਕਿਉਂਕਿ ਜਦੋਂ ਐਲਾਨ ਹੀ ਕਰ ਦਿੱਤਾ ਵੀ ਆ ਮਾਝੇ ਦੇ ਵਿੱਚ ਮੈਂ ਆਪਣੇ ਦੇਸ਼ ਵਿੱਚ ਕੋਈ ਸਿੰਘ ਨਹੀਂ ਵੇਖਣਾ ਚਾਹੁੰਦਾ, ਰਹਿਣ ਨਹੀਂ ਦੇਣੇ ਕੇਸਾਂ ਵਾਲੇ, ਸਿੰਘ ਲੁਕ ਛਿਪ ਕੇ ਰਹਿੰਦੇ ਸੀ ਤੇ ਉਹ ਵੀ ਸ਼ਾਹੀ ਖਜ਼ਾਨੇ ਲੁੱਟ ਕੇ ਤੇ ਆਪਣਾ ਟਾਈਮ ਟਪਾਉਂਦੇ ਕੱਟਦੇ। ਸੁਣ ਕੇ ਜਿਹੜਾ ਵਜ਼ੀਰ ਹੈ ਮੀਰ ਮਨੂ ਇਹਦੇ ਵਿੱਚ ਇਹਦੇ ਕੋਪੀ ਹੈ, ਕ੍ਰੋਧ ਆਇਆ। ਇਹਨੂੰ ਵਜ਼ੀਰ ਇੱਥੇ ਕਿਉਂ ਲਿਖਿਆ ਹੋਇਆ? ਕਿਉਂਕਿ ਇਹਦਾ ਜਿਹੜਾ ਪਿਤਾ ਸੀ ਕਮਰਦੀਨ, ਉਹ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਸੀ। ਕਈ ਕਹਿੰਦੇ ਜੀ, ਕਈ ਵਿਦਵਾਨਾਂ ਦਾ ਕਹਿਣਾ ਹੈ, ਕਈ ਥਾਵਾਂ 'ਤੇ ਲਿਖਿਆ ਵੀ ਮਿਲਦਾ ਹੈ ਵੀ ਮੀਰ ਮਨੂ ਜਿਹੜਾ ਹੈ ਇਹਦਾ ਸਹੁਰਾ ਸੀ ਕਮਰਦੀਨ। ਪਰ ਜਿਹੜਾ ਸਹੁਰਾ ਕਮਰਦੀਨ ਹੋਵੇ ਇਹਦੇ ਜਵਾਈ ਨੂੰ ਕਦੀ ਉਹਦਾ ਦਰਜਾ ਨਹੀਂ ਮਿਲਦਾ ਹੈ। ਜੇ ਪਿਓ ਲੰਬੜਦਾਰ ਹੋਵੇ ਤੋ ਪਿਓ ਦੇ ਪੁੱਤ ਨੂੰ ਕਿਹਾ ਜਾਂਦਾ ਵੀ ਉਹ ਵੀ ਨੰਬਰਦਾਰ ਹੈ, ਗਾਂ ਦੇ ਪੁੱਤ ਨੂੰ ਵੀ ਲੋਕ ਉਹ ਕਹਿ ਦਿੰਦੇ ਆ। ਪਰ ਜੇ ਸਹੁਰਾ ਨੰਬਰਦਾਰ ਹੋਵੇ ਤਾਂ ਉਹਦੇ ਜਵਾਈ ਨੂੰ ਨੰਬਰਦਾਰ ਨਹੀਂ ਕਦੀ ਕਿਹਾ ਜਾਂਦਾ, ਕਿਉਂਕਿ ਦੂਰ ਦਾ ਰਿਸ਼ਤਾ ਹੁੰਦਾ ਹੈ, ਦੂਰ ਦੂਰ ਰਹਿਣਾ ਹੁੰਦਾ ਹੈ। ਇੱਕ ਘਰ ਵਿੱਚ ਜਿਹੜਾ ਕੋਈ ਅਹੁਦਾ ਮਿਲਿਆ ਹੋਵੇ ਤਾਂ ਗਾਂ ਉਹਦੀ ਲਾਦ ਨੂੰ ਕਹਿ ਦਿੰਦਾ ਵੀ ਇਹ ਸਰਪੰਚਾਂ ਦਾ ਜੀ ਮੁੰਡਾ ਹੈ, ਇਹ ਵੀ ਸਰਪੰਚ ਹੈ, ਇਸ ਤਰ੍ਹਾਂ ਕਹਿ ਦੇਈਦਾ ਹੈ। ਇਸੇ ਤਰ੍ਹਾਂ ਉਹ ਮਿਲਦਾ ਹੈ ਵੀ ਕਈ ਥਾਵਾਂ 'ਤੇ ਉਹ ਸਹੁਰਾ ਲਿਖਿਆ ਕਮਰਦੀਨ ਨੂੰ, ਕਈ ਥਾਵਾਂ 'ਤੇ ਲਿਖਿਆ ਵੀ ਇਹ ਪੁੱਤਰ ਹੈ। ਅਸਲ ਰੂਪ ਵਿੱਚ ਕਮਰਦੀਨ ਦਾ ਮੀਰ ਮਨੂ ਪੁੱਤਰ ਹੀ ਹੈ ਸੀ।
ਆਪ ਵਜ਼ੀਰ ਚੜਿਓ ਕਰ ਧਾਈ,
ਤੇ ਇਹ ਵਜ਼ੀਰ ਮੀਰ ਮਨੂ ਫਿਰ ਆਪ ਧਾਵਾ ਕਰਕੇ ਸਿੰਘਾਂ ਦੇ ਚੜਿਆ ਵੀ ਚਲੋ ਹੁਣ ਮੈਂ ਹੀ ਇਹਨਾਂ ਨੂੰ ਵੇਖਦਾ
ਹਾਂ।
ਤਦੋਂ ਇਸ ਨੇ ਵਜ਼ੀਰ ਨੇ ਆਪਣੇ ਹਲਕਾਰੇ ਭੇਜ ਦਿੱਤੇ ਆ। ਹਲਕਾਰੇ ਕੌਣ? ਚੁਗਲੀਏ ਲੋਕ, ਜਿਹੜੇ ਸੂਏ ਲੋਕ, ਟਾਊਟ ਲੋਕ ਹੁੰਦੇ ਹਨ।
ਆਈ ਖਬਰ ਜਾ ਪਾਏ,
ਇਹ ਜਦੋਂ ਇਹਨੇ ਭੇਜੇ ਹੈ ਅਤੇ ਜਦੋਂ ਨੂੰ ਕੋਈ ਖਬਰ ਆਉਂਦੀ ਪਾਉਂਦੇ ਆ ਵੀ ਫਲਾਣੇ ਥਾਂ ਸਿੰਘ ਰਹਿ ਰਹੇ ਹੈ, ਇੰਨੇ ਉਹਨਾਂ ਦੇ ਘਰ ਆ ਪਿੰਡ ਦੇ ਵਿੱਚ, ਜਾਂ ਸਿੰਘ ਨਹੀਂ ਆ ਉਹਨਾਂ ਦੀਆਂ ਬੀਬੀਆਂ ਹੈ ਅਤੇ ਬੱਚੇ ਹੈ, ਇਸ ਤਰ੍ਹਾਂ ਜਦੋਂ ਖਬਰ ਪਾਉਂਦਾ ਜਿੱਥੇ ਗਏ ਸਿੰਘਾਂ ਦਾ ਕਬੀਲਾ ਵੀ ਫਲਾਣੇ ਥਾਂ ਇੰਨੇ ਸਿੰਘ ਰਹਿੰਦੇ, ਇੰਨੇ ਪਿੰਡ ਹੈ, ਇੰਨੇ ਘਰ ਹਨ, ਉਹਨਾਂ ਨੂੰ ਇਹ ਸਾਧ ਸੰਗਤ ਜੀ ਉਹ ਪਿੰਡ ਨੂੰ ਘੇਰੇ ਪਾ ਪਾ ਕੇ, ਜਿਹੜੇ ਕਿਤੇ ਸਿੰਘ ਲੁਕਦੇ ਛਿਪਦੇ ਉਹ ਪਿੰਡ ਨੂੰ, ਉਹ ਘਰ ਨੂੰ, ਉਹ ਖੇਤਾਂ ਨੂੰ ਘੇਰੇ ਪਾ ਪਾ ਕੇ ਫੜ ਫੜ ਕੇ ਨਾ ਫਿਰ ਮੀਰ ਮੰਨੂ ਅਤੇ ਜਿਹੜੀ ਫੌਜ ਉਹ ਕੈਦ ਕਰ ਕਰਕੇ ਅਤੇ ਲਾਹੌਰ ਵਿੱਚ ਸੁੱਟਣ ਲੱਗੇ, ਲਾਹੌਰ ਦੀ ਕੈਦ ਵਿੱਚ। ਇਹਨੇ ਵੀ ਉਹੀ ਕੰਮ ਫੜਦਾ ਜੋ ਜ਼ਕਰੀਆ ਖਾਨ ਕਹਿੰਦਾ ਸੀ, ਉਹੀ ਹੁਣ ਇਹ ਕਹਿੰਦਾ ਵੀ ਕੇਸਨ ਵਾਲੀ ਜੋ ਨਰ ਹੋਈ ਬਾਲ ਬਿੰਦ ਲੱਭ ਛੱਡੋ ਨਾ ਕੋਈ, ਸਿਰ ਉੱਪਰ ਸਿਰ ਪਰ ਹੋਂ ਮੈਂ ਜਿਸਕੇ ਕੇਸ ਰਹਿਣ ਨਾ ਦੇਹੂੰ ਆਪਣੇ ਦੇਸ਼, ਵੀ ਮੈਂ ਵੀ ਕੇਸਾਂ ਵਾਲਾ ਕੋਈ ਰਹਿਣ ਨਹੀਂ ਦੇਣਾ ਹੈ। ਇਹਨੇ ਫਿਰ ਉਹੀ ਜਿਹੜਾ ਆਪਣਾ ਢੰਗ ਤਰੀਕਾ ਜ਼ਕਰੀਆ ਖਾਨ ਵਾਲਾ ਜੋ ਹਕੂਮਤ ਕਰਦੇ ਆ ਰਹੇ ਸੀ ਇਹਨੇ ਫੜ ਲਿਆ, ਪਿੰਡਾਂ ਵਿੱਚੋਂ ਘੇਰ ਘੇਰ ਕੇ ਸਿੰਘਾਂ ਦੇ ਪਰਿਵਾਰ, ਛੋਟੇ ਛੋਟੇ ਬੱਚੇ, ਛੋਟੀਆਂ ਛੋਟੀਆਂ ਬੱਚੀਆਂ, ਸਿੰਘਾਂ ਦੀਆਂ ਭੈਣਾਂ ਮਾਵਾਂ ਫੜ ਕੇ ਅਤੇ ਕੈਦ ਕਰਕੇ ਲਾਹੌਰ ਵਿੱਚ ਭੇਜਣ ਲੱਗਾ। ਇਹਦੇ ਨੇਤੀ ਚੜ੍ਹ ਕੇ ਨਾ ਫਿਰ ਜਿਵੇਂ ਸ਼ਿਕਾਰ ਰਾਜੇ ਖੇਡਦੇ ਆ ਨਾ ਜੰਗਲਾਂ ਵਿੱਚ, ਇਸ ਤਰ੍ਹਾਂ ਨੇਤੀ ਸ਼ਿਕਾਰ ਖੇਡਣ ਲੱਗਾ, ਸਿੰਘਾਂ ਦੇ ਪਰਿਵਾਰ ਨੂੰ ਫੜ ਲੱਗਾ, ਫੜ ਫੜ ਕੇ ਬੀਬੀਆਂ ਖੜ ਲੱਗਾ ਕੈਦ ਵਿੱਚ। ਉਹਨਾਂ ਕੋਲ ਸਵਾ ਸਵਾ ਮਾਣ ਪੀਸਣਾ ਪਿਸਾਇਆ, ਇੱਕ ਕਿਲੋ ਕਣਕ ਕਿਤੇ ਦੇ ਦਿਓ ਨਾ ਇੱਥੇ ਅੱਜ ਕੱਲ੍ਹ ਕਿਸੇ ਨੂੰ, ਜਾਂ ਕਣਕ ਪੀ ਆ ਜਿਹੜੀ ਚੱਕੀ ਹੱਥ ਨਾਲ ਗੇੜੀ ਦੀ ਹੈ ਉਹਦੇ ਬਣ ਜਾਣੀ ਹੈ ਭਾਰ ਦੀ, ਅਤੇ ਨਾਲ ਇਹਦੇ ਬਾਹਾਂ ਵੀ ਰਹਿ ਜਾਣੇ ਅਤੇ ਨਾਲ ਰਹਿਣਾ ਹੀ ਆਪ ਹੈ। ਉਹ ਮਾਈਆਂ ਬੀਬੀਆਂ ਨੇ ਸਿਦਕ ਵਾਲੀਆਂ ਇੱਕ ਜਿਹੜਾ ਸਵਾ ਸਵਾ ਮਣ 40 ਮਣ ਦਾ ਜਿਹੜਾ ਹੈ ਨਾ ਉਹ 40 ਕਿਲੋ ਦਾ ਮਣ ਹੁੰਦਾ ਹੈ, 50 ਕਿਲੋ ਸਵਾ ਮਣ, ਇਸ ਤਰ੍ਹਾਂ ਸਵਾ ਸਵਾ ਮਣ ਪੀਸਣਾ ਵਸਾਇਆ ਪ੍ਰਸ਼ਾਦੇ ਉਹਨਾਂ ਨੂੰ ਖੰਨੀ ਖੰਨੀ ਪ੍ਰਸ਼ਾਦੇ ਦੇ ਨਾਲ ਗੁਜ਼ਾਰਾ ਕੀਤਾ। ਖੰਨੀ ਪ੍ਰਸ਼ਾਦਾ ਕਿੰਨਾ ਹੁੰਦਾ ਹੈ, ਇੱਕ ਰੋਟੀ ਨੇ 4 ਟੋਟੇ, ਚੱਪਾ ਚੱਪਾ 4 ਟੋਟੇ ਕਰਕੇ 4 ਬੀਬੀਆਂ ਨੂੰ ਇੱਕ ਰੋਟੀ ਦਿੱਤੀ ਜਾਂਦੀ ਸੀ, ਉਹਦੇ 'ਤੇ ਲੂਣ, ਫਿਰ ਉਹਨੇ ਲੂਣ ਪਾ ਦੇਣਾ, ਨਾ ਉਹ ਖਾਧੀ ਜਾਂ ਨਾ ਅੰਦਰ ਜਾਵੇ ਨਾ ਬਾਹਰ, ਅਤੇ ਨਾਲ ਇੱਕ ਪਿਆਲਾ ਪਾਣੀ ਦਾ ਦੇਣਾ ਉਹਨਾਂ ਦੇ, ਇਸ ਤਰ੍ਹਾਂ ਜ਼ੁਲਮ ਟਾਉਣੇ। ਪਰ ਮਾਈਆਂ ਵੀ ਧੰਨ ਧੰਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਰੋਜ਼ ਅਰਦਾਸ ਜਾਂਦਾ ਹੈ, ਉਹ ਛਕ ਛਕਾ ਕੇ ਅਤੇ ਜਦੋਂ ਸਵੇਰੇ ਸਾਮੀ ਅਰਦਾਸ ਕਰਨੀ ਤਾਂ ਇਹੀ ਕਹਿਣਾ ਗੁਰੂ ਮਹਾਰਾਜ ਚਰਨਾਂ ਵਿੱਚ ਸੱਚਿਆ ਪਾਤਸ਼ਾਹ ਅਤੇ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੀਰ ਮਨੂ ਦੇ ਸਿਪਾਹੀ ਵੇਖ ਵੇਖ ਮੂੰਹ 'ਚ ਉਂਗਲਾਂ ਪਾ ਲਿਆ ਕਰਨ ਵੀ ਉਹ ਇਹਦੇ ਇੰਨੇ ਕਹਿਰ ਕਰ ਰਹੇ ਹਾਂ, ਇਹ ਫਿਰ ਕਹਿੰਦੇ ਵੀ ਤੇਰੇ ਭਾਣੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਇਹਨੂੰ ਫਰਕ ਹੀ ਨਹੀਂ ਪੈਂਦਾ ਹੈ। ਇਸ ਤਰ੍ਹਾਂ ਇਹ ਰੋਜ਼ ਹੀ ਸ਼ਿਕਾਰ ਸਿੰਘਾਂ ਦਾ ਕਰਨ ਵਾਸਤੇ ਚੜ੍ਹਾਈ ਕਰਦਾ ਮੀਰ ਮਨੂ। ਜੇ ਕੋਈ ਜੰਗਲਾਂ 'ਚ ਮਿਲਿਆ, ਕੋਈ ਕਮਾਦਾਂ 'ਚ ਮਿਲਿਆ, ਕਮਾਦ ਵੀ ਪਹਿਲਾਂ ਬੜੇ ਹੁੰਦੇ ਸੀ, ਕੋਈ ਸਰਕੜਿਆਂ 'ਚ ਮਿਲਿਆ, ਬੇਲਿਆਂ 'ਚ ਮਿਲਿਆ, ਦਰਿਆਵਾਂ ਦੇ ਕਿਨਾਰੇ ਮਿਲਿਆ, ਉਹ ਕੱਢ ਕੱਢ ਕੇ ਇਹਨਾਂ ਨੂੰ ਸ਼ਹੀਦ ਕਰਨ ਲੱਗਾ ਏ ਮੀਰ ਮਨੂ। ਜਿਹੜੇ ਸਿੰਘ ਖੇਤੀ ਕਰਨ ਵਾਲੇ ਸੀ, ਕਿਉਂਕਿ ਇੱਕ ਜਥਾ ਹੁੰਦਾ ਹੈ, ਅਜੇ ਨਿਹੰਗ ਸਿੰਘ ਇਹ ਦਾਲ ਹੈ, ਇੱਕ ਪੰਥ ਹੈ, ਇੱਕ ਕਿਹੜੇ ਖੇਤੀ ਵਾਲੇ ਜਿੱਦਾਂ ਆਪਾਂ ਪਿੰਡਾਂ 'ਚ ਜ਼ਿਮੀਦਾਰ ਰਹਿ ਰਹੇ ਹਾਂ, ਅਤੇ ਹੁਣ ਘਰੋਂ ਇਹਨਾਂ ਦੇ ਤਾਂ ਕੋਈ ਵਾਸਤਾ ਨਹੀਂ ਨਿਹੰਗ ਸਿੰਘਾਂ ਨਾਲ, ਪਰ ਹੈ ਤਾਂ ਚਲੋ ਸਿੰਘ ਹੈ ਪਰ ਵਾਸਤਾ ਕੋਈ ਨਹੀਂ ਰੱਖਦੇ ਆਪਾਂ। ਅੱਜ ਸਿੰਘਾਂ ਮਤਲਬ ਨਿਹੰਗ ਸਿੰਘਾਂ ਦੀ ਕੋਈ ਲੜਾਈ ਹੋ ਜਾਵੇ ਤਾਂ ਆਪਾਂ ਜਾਣ ਵਾਲੇ ਬਿਲਕੁਲ ਨਹੀਂ ਹਾਂ, ਉਹ ਤਾਂ ਸਾਨੂੰ ਪਤਾ ਹੀ ਹੈ। ਜਿਹੜੇ ਆਮ ਜਿਹੜੇ ਪਿੰਡਾਂ ਵਿੱਚ ਖੇਤੀ ਕਰਨ ਵਾਲੇ ਸਿੰਘ ਸਨ, ਉਹਨਾਂ ਨੂੰ ਟੋਲ ਟੋਲ ਕੇ ਦੀ ਫੌਜ ਅਤੇ ਮੀਰ ਮਨੂ ਆਪ ਉਹਨਾਂ ਸਿੰਘਾਂ ਨੂੰ ਸ਼ਹੀਦ ਕਰਨ ਲੱਗਾ, ਖੋ ਖੋ ਕੇ ਮਾਰਨ ਲੱਗਾ। ਮਾਝੇ ਦੇ ਵਿੱਚ ਦੇ ਹਾਹਾਕਾਰ ਮੱਚ ਗਈ, ਲੋਕਾਂ ਦੇ ਮੂੰਹਾਂ 'ਚ ਉਂਗਲਾਂ ਪੈ ਗਈਆਂ, ਲਾਹੌਰ, ਅਖੇਮ ਕਰਨ, ਤਰਨ ਤਾਰਨ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਇੱਧਰੋਂ ਅਜਨਾਲੇ ਦੇ ਪਿੱਛੇ ਪਿੱਛੇ ਨਾ ਬਟਾਲੇ ਦੇ ਤੱਕ ਅੱਗੇ ਗੁਰਦਾਸਪੁਰ ਸ਼ੁਰੂ ਹੋ ਜਾਂਦਾ ਹੈ। ਇਹ ਮਾਝੇ ਦੇ ਇਲਾਕੇ ਵਿੱਚ ਨੇ ਜਿਹੜੀ ਹਾਹਾਕਾਰ ਮੱਚ ਗਈ।
ਲੁਕਨੇ ਜਗ੍ਹਾ ਕਬੀ ਲੰਘਾਹੀ,
ਜਗ੍ਹਾ ਦੇ ਰਹਿ ਨਹੀਂ ਗਈ ਕਿਤੇ ਗੁਰੂ ਕੇ ਪਰਿਵਾਰਾਂ ਨੂੰ, ਸਿੰਘਾਂ ਖਾਲਸਿਆਂ ਨੂੰ, ਜਿਹੜੇ ਬਾਲ ਬੱਚੇ ਮਾਈਆਂ ਬੀਬੀਆਂ ਤੇ ਸਿੰਘਾਂ ਨੂੰ ਕੋਈ ਥਾਂ ਨਾ ਰਹਿ ਗਈ, ਕਿੱਥੇ ਲੁਕੀਏ।
ਇੱਕ ਨਾਮ ਪੰਡੋਰੀ ਹੁਤੁਕ ਗ੍ਰਾਮ,
ਇੱਕ ਕਹਿੰਦੇ ਪੰਡੋਰੀ ਨਾਮ ਦਾ ਪਿੰਡ ਹੈ ਸੀ, ਪੰਡੋਰੀ ਨਾਮ ਦਾ ਮਾਝੇ ਦੇ ਵਿੱਚ ਹੀ, ਇੱਕ ਪੰਡੋਰੀ ਦੇ ਮਜੀਠੇ ਰੋਡ ਤੇ ਪੈਂਦੀ ਹੈ, ਇੱਕ ਰਈਏ ਵੱਲ ਪੈਂਦੀ ਹੈ। ਹੁਣ ਤਰਨ ਤਾਰਨ ਕੋਈ ਪੰਡੋਰੀ ਹੋਵੇ ਤੇ ਹੋ ਸਕਦਾ ਹੈ, ਇਸ ਤਰ੍ਹਾਂ ਪੰਡੋਰੀ ਪਿੰਡ ਕੋਈ ਹੈ ਸੀ ਮਾਝੇ ਦੇ ਇਲਾਕੇ ਵਿੱਚ। ਪੰਡੋਰੀ ਪਿੰਡ ਦੇ ਵਿੱਚ ਇੱਕ ਸੰਤ ਮਹੰਤ ਸੀ ਬੜਾ ਕਮਾਈ ਵਾਲਾ, ਜਿਹਦਾ ਨਾਮ ਸੀ ਦਾਦੂ ਰਾਮ। ਕਵੀ ਭਾਈ ਰਤਨ ਸਿੰਘ ਭੰਗੂ ਜੀ ਦੱਸ ਰਹੇ ਹੈ ਵੀ ਖਾਲਸਾ ਜੀ ਮੇਰੇ ਮਾਤਾ ਜੀ ਅਤੇ ਮੇਰੀ ਦਾਦੀ ਜੀ ਜਿਹੜੇ ਸਨ, ਉਹ ਦਾਦੂ ਰਾਮ ਜਿਹੜਾ ਸੰਤ ਸੀ ਪੰਡੋਰੀ ਪਿੰਡ ਦਾ, ਉਹਦੇ ਪਾਸ ਲੋਕ ਛਿਪ ਕੇ ਦਿਨ ਕੱਟ ਰਹੀਆਂ ਸਨ ਉਹਨਾਂ ਦਿਨਾਂ ਵਿੱਚ। ਭਾਈ ਰਤਨ ਸਿੰਘ ਭੰਗੂ ਜੀ ਦੇ ਮਾਤਾ ਜੀ, ਮਤਲਬ ਕਿ ਜੋ ਭਾਈ ਰਾਜ ਸਿੰਘ ਦੇ ਪਤਨੀ, ਇਸੇ ਤਰ੍ਹਾਂ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਲੰਗੜ ਦਾ ਸਿਰ ਵੱਢਿਆ, ਉਹ ਭਾਈ ਰਤਨ ਸਿੰਘ ਭੰਗੂ ਜੀ ਦੇ ਦਾਦਾ ਜੀ ਸਨ, ਉਹਨਾਂ ਦੀ ਪਤਨੀ ਭਾਈ ਸਾਹਿਬ ਦੀ ਦਾਦੀ ਲੱਗਦੀ ਹੈ। ਕਹਿੰਦੇ ਮੇਰੇ ਮਾਤਾ ਜੀ ਅਤੇ ਮੇਰੀ ਦਾਦੀ, ਕਹਿੰਦੇ ਉਹਨਾਂ ਦਿਨਾਂ ਵਿੱਚ ਹੀ ਦਾਦੂ ਰਾਮ ਜੋ ਪੰਡੋਰੀ ਪਿੰਡ ਦਾ ਮਹੰਤ ਸੰਤ ਸੀ, ਉਹਦੇ ਡੇਰੇ ਵਿੱਚ ਛੁਪ ਕੇ ਰਹਿ ਰਹੀਆਂ ਸਨ। ਪਰ ਕਈ ਚਲੋ ਮਿੱਤਰ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਿੰਡਾਂ ਵਿੱਚ ਹੀ ਕਈ ਸੱਜਣ ਹੈ, ਕੋਈ ਵੈਰੀ ਹੈ, ਉਹ ਜਿਹੜੇ ਹਲਕਾਰੇ ਸੂਹੀਏ ਲੋਕ ਛੱਡੇ ਸੀ ਮੀਰ ਮੰਨੂ ਨੇ, ਸਰਕਾਰ ਦੇ ਜਿਹੜੇ ਹਾਮੀਦਾਰ ਲੋਕ ਸੀ ਉਹਨਾਂ ਨੇ ਉਹ ਸੂਹ ਦੇ ਦਿੱਤੀ ਵੀ ਇਹ ਜਿਹੜਾ ਦਾਦੂ ਰਾਮ ਮਹੰਤੇ ਨੇ ਡੇਰੇ ਦੇ ਵਿੱਚ ਸਿੰਘ ਸਿੰਘਣੀਆਂ ਬੀਬੀਆਂ ਰਹਿ ਰਹੀਆਂ ਹਨ। ਇਹ ਵਜ਼ੀਰ ਜਿਹੜਾ ਮੀਰ ਮੰਨੂ ਸੀ ਉਹ ਪੰਡੋਰੀ ਪਿੰਡ ਹੀ ਆ ਪਹੁੰਚਿਆ, ਬੜੇ ਤਰੀਕੇ ਦੇ ਨਾਲ ਸਾਰੇ ਪਿੰਡ ਨੇ ਘੇਰਾ ਕਰ ਦਿਆ ਵੀ ਕੋਈ ਇੱਧਰ ਉੱਧਰ ਨੱਠ ਨਾ ਸਕੇ। ਉਸ ਵਕਤ ਜਿਹੜਾ ਦਾਦੂ ਰਾਮ ਸੀ ਸੰਤ ਮੰਤ, ਉਹ ਗ੍ਰਹਿਸਥੀ ਜੀਵਨ ਵਾਲਾ ਸੀ ਅਤੇ ਉਹਦੀ ਸ਼ਾਦੀ ਹੋਈ ਸੀ, ਪਰ ਉਹ ਆਪ ਜਿਹੜੇ ਚੜ੍ਹਾਈ ਕਰ ਗਏ ਸਨ, ਸਰੀਰ ਛੱਡ ਗਏ ਸਨ। ਅੱਗੇ ਉਹਨਾਂ ਦੇ ਪੁੱਤਰ ਵੀ ਕੋਈ ਗੱਦੀ 'ਤੇ ਨਹੀਂ ਸੀ, ਉਹਨਾਂ ਦਾ ਪੋਤਰਾ ਜਿਹੜਾ ਗੱਦੀ ਉੱਪਰ ਬੈਠਾ ਹੋਇਆ ਸੀ ਉਸ ਸਮੇਂ। ਉਹ ਮੀਰ ਮੰਨੂ ਕਹਿੰਦਾ ਵੀ ਉਹ ਦਾਦੂ ਰਾਮ ਦੇ ਡੇਰੇ 'ਚ ਫੜ ਕੇ ਲਿਆਓ ਉਹਨੂੰ। ਉਹ ਜਦੋਂ ਦਾਦੂ ਰਾਮ ਆਪ 'ਤੇ ਮਿਲਿਆ ਨਾ, ਉਹਦਾ ਜਿਹੜਾ ਪੋਤਰਾ ਸੀ ਜਿਹੜਾ ਹਲੇ ਹੌਲੀ ਉਮਰ ਦਾ ਸੀ, ਕੋਈ ਵੱਡਾ ਨਹੀਂ ਸੀ ਬਹੁਤਾ, ਉਹ ਸੰਤ ਮਹੰਤ ਨੂੰ ਫੜ ਕੇ ਲੈ ਆਉਂਦਾ, ਉਹਨੂੰ ਪਾਸ ਸੱਦਿਆ ਅਤੇ ਕਿਹਾ ਵੀ ਉਹ ਦਾਦੂ ਰਾਮ ਦੇ ਪੋਤਰੇ ਮਹੰਤ ਜੀ, ਅਸੀਂ ਸੁਣਿਆ ਵੀ ਤੇਰੇ ਪਾਸ ਆਹ ਦੁਸ਼ਤ ਕਈ ਦਾ ਸਾਡੇ ਚੋਰ ਹੈ, ਭਾਵੇਂ ਕਿ ਜਿਹੜੇ ਸਿੰਘ ਸਿੰਘਣੀਆਂ ਹੈ ਉਹ ਸਾਡੇ ਵਾਸਤੇ ਚੋਰ ਹੈ ਅਤੇ ਉਹ ਤੇਰੇ ਡੇਰੇ ਦੇ ਵਿੱਚ ਰਹਿ ਰਹੇ ਹੈ, ਉਹ ਤੂੰ ਇੰਝ ਕਰ ਆ ਬੰਦਿਆਂ ਵਾਂਗ ਮੈਂ ਕਹਿ ਰਿਹਾ ਵੀ ਤੂੰ ਸੰਤ ਮੰਤ ਹੈ, ਮੇਰੇ ਕੋਲ ਕਦੇ ਹੋਰ ਨਾ ਕੁਝ ਹੋ ਜਾਵੇ ਤੇ ਤੂੰ ਉਹਨਾਂ ਨੂੰ ਫੜ ਕੇ ਫੜਾ ਦੇ ਮੈਨੂੰ। ਜੋ ਹੁਣ ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਜਾਨਾਂ ਦੀ ਪਰਵਾਹ ਨਹੀਂ ਹੁੰਦੀ, ਉਹ ਬੇਪਰਵਾਹ ਹੁੰਦੇ, ਪਰਵਾਹ ਨਹੀਂ ਕਿਸੇ ਅੱਗੇ ਦੀ। ਅਤੇ ਦਾਦੂ ਰਾਮ ਦਾ ਜੋ ਪੋਤਰੇ ਉਸ ਵਕਤ ਸੰਤ ਸੀ ਉਹ ਡੇਰੇ ਦੇ ਵਿੱਚ ਉਹ ਮੁੱਕਰ ਗਿਆ, ਬੀਬੀਆਂ ਮਾਈਆਂ ਡੇਰੇ ਵਿੱਚ ਤਾਂ ਰਹਿ ਰਹੀਆਂ ਸੀ ਸਿੰਗਲੀਆਂ ਦੀਆਂ, ਪਰ ਇਹ ਮੁੱਕਰ ਗਿਆ। ਇਹਨੇ ਹੋਰ ਹੀ ਉਹਨਾਂ ਦੇ ਨਾਮ ਲੈ ਕੇ ਵੀ ਇਹਦੇ ਮੇਰੇ ਦਾਸੀਆਂ ਹੈ, ਇਹਦੇ ਮੇਰੇ ਸੇਵਕਾਂ ਸੇਵਕੀਆਂ ਹੈ, ਇਹਦੇ ਜੀ ਮੇਰੀਆਂ ਭੈਣਾਂ ਹੈ, ਮਾਵਾਂ ਹੈ, ਇਸ ਤਰ੍ਹਾਂ ਸਿੰਘਣੀਆਂ ਦੇ ਪਰਦੇ ਪਾ ਕੇ ਤੇ ਇਹ ਮੁੱਕਰ ਗਿਆ ਵੀ ਮੇਰੇ ਡੇਰੇ ਵਿੱਚ ਕੋਈ ਚੋਰ ਠੱਗ ਹੈ ਨਹੀਂ। ਪਰ ਇਹ ਕਹਿੰਦਾ ਉਹ ਝੂਠ ਨਾ ਬੋਲ, ਸਾਨੂੰ ਸੂਹ ਮਿਲੀ ਆ ਵੀ ਤੇਰੇ ਡੇਰੇ ਦੇ ਵਿੱਚ ਉਹ ਸਿੰਘਾਂ ਦੀਆਂ ਘਰਵਾਲੀਆਂ ਬੱਚੀਆਂ ਬੱਚੇ ਬੀਬੀਆਂ ਰਹਿ ਰਹੀਆਂ ਤੇ ਤੂੰ ਇੱਦਾਂ ਕਿੱਦਾਂ ਝੂਠ ਬੋਲਦਾ ਹੈ। ਤੇ ਵਜ਼ੀਰ ਜਿਹੜਾ ਮੀਰ ਮੈਨੂੰ ਆ ਵੀ ਵੇਖਣ ਲੱਗ ਪਿਆ, ਇਸ ਤਰ੍ਹਾਂ ਇਹ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਮੇਰੀ ਮਾਤਾ ਜੀ, ਮੇਰੀ ਦਾਦੀ ਜੀ ਤੇ ਹੋਰ ਜਿਹੜੀਆਂ ਸਿੱਖਣੀਆਂ ਸਨ,
ਸਭ ਬਿਸਨੀ।
ਉਹਨਾਂ ਨੇ ਕੱਪੜੇ ਬਿਸਨੀ ਰੰਗ ਦੇ ਪਾਏ ਸੀ, ਭਾਵ ਭਗਵੇ ਵੇਸ ਬਣਾਏ ਹੋਏ ਸੀ, ਭਗਵੇ ਵੇਸ ਬਣਾਏ ਹੋਏ ਸੀ। ਆ ਜਿਹੜਾ ਨਿਰਮਲੇ ਸੰਤ ਪਾਉਂਦੇ ਆ ਨਾ ਸੰਤਰੀ ਦੇ ਰੰਗ ਦੇ ਚੋਲੇ, ਇਹੋ ਜਿਹੇ ਸਾਰੀਆਂ ਮਾਈਆਂ ਬੇਬੀਆਂ ਨੇ ਉਹ ਭੰਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ। ਇਹ ਦਾਦੂ ਰਾਮ ਸੰਤ ਦੇ ਪੋਤਰੇ ਨੇ ਜੋ ਵੀ ਬੜੇ ਸੰਤ ਸਨ ਕਮਾਈ ਵਾਲੇ, ਇਹਨਾਂ ਨੇ ਕਿਹਾ ਇਹਦੇ ਵਜ਼ੀਰ ਤੂੰ ਐਵੇਂ ਨਾ ਵੇਖ, ਇਹ ਮੇਰੀ ਥੋੜ੍ਹੀ ਹੌਲੀ ਜਿਹੀ ਉਮਰ ਦੇ ਸਨ, ਕਹਿੰਦੇ ਆਹ ਮੇਰੀ ਬੇਟੀ ਹੈ, ਆਹ ਮੇਰੀ ਭੈਣ ਹੈ। ਕਹਿੰਦਾ ਆਹ ਮੇਰੀਆਂ ਗੋਲੀਆਂ ਸੇਵਾ ਕਰਨ ਵਾਲੀਆਂ, ਆਹ ਡੇਰੇ ਵਿੱਚ ਦਾਸੀਆਂ, ਆਹ ਮੇਰੀਆਂ ਭੈਣਾਂ, ਆਹ ਮੇਰੀ ਮਾਂ ਹੈ। ਇਸ ਤਰ੍ਹਾਂ ਕਹਿ ਕੇ ਪਰਦਾ ਪਾ ਦਿੱਤਾ। ਇਸ ਤਰ੍ਹਾਂ ਕਹਿ ਕਰਕੇ ਉਹ ਸਾਰੀਆਂ ਹੈ ਦੇ ਸਿੰਘਣੀਆਂ ਸਨ, ਪਰ ਇਹਨੇ ਇਹ ਸੰਤ ਨੇ ਉਹ ਨਿਮਰਤਾ ਵਾਲਾ ਸੀ, ਕਮਾਈ ਵਾਲਾ ਸੀ, ਕਹਿ ਕਰਕੇ ਤੇ ਉਹ ਪਰਦਾ ਪਾ ਦਿੱਤਾ। ਆਪਣੇ ਉੱਪਰ ਦੁੱਖ ਸਹਿ ਲਿਆ। ਮੀਰ ਮੈਨੂੰ ਆ ਕੇ ਇਸਦੇ ਕੋਰੜੇ ਮਨ ਲੱਗ ਪਿਆ, ਕਹਿੰਦਾ ਝੂਠ ਬੋਲਦਾ ਅਸੂਏ ਜਿਹੜੇ ਸਾਡੇ ਬੰਦੇ ਕੀ ਝੂਠ ਬੋਲਦੇ, ਤੂੰ ਸੰਤੋ ਕੇ ਝੂਠ ਬੋਲਦਾ ਤੇ ਕੋਰੜਿਆਂ ਨਾਲ ਕੁੱਟਿਆ। ਆਪਣੇ ਦੇ ਦੁੱਖ ਸਹਿ ਲਿਆ, ਪਰ ਉਹ ਜਿਹੜਾ ਹੈ ਸਿੰਘਣੀਆਂ ਨੂੰ ਬਚਾ ਲਿਆ। ਵਜ਼ੀਰ ਕਹਿਣ ਲੱਗਾ ਝੂਠ ਕਿਉਂ ਬੋਲਦਾ, ਤੂੰ ਤੇ ਸਾਡੇ ਚੋਰ ਸਾਡੇ ਦੁਸ਼ਮਣ ਜਿਹੜੇ ਸਿੰਘ ਸਿੰਘਣੀਆਂ ਦੇ ਬੱਚੇ ਲੁਕਾਏ ਹੋਏ ਹੈ, ਤੇ ਕੀ ਕੀਤਾ ਫੜ ਕੇ ਨਾ ਇਹ ਸੰਤ ਨੂੰ ਇਹਦੇ ਦੋਵੇਂ ਹੱਥ ਜੋੜ ਕੇ ਮੁਸ਼ਕਾਂ ਬੰਨ ਕੇ ਬਾਹਾਂ ਪਛਾਣ ਨੂੰ ਬੰਨ ਕੇ ਖੂਨੀ ਜਿਹੜਾ ਹਾਥੀ ਉਹਦੇ ਅੱਗੇ ਸੁੱਟ ਦਿੱਤਾ। ਜਿਹੜਾ ਹੁਣ ਖੂਨੀ ਹਾਥੀ ਸੀ ਉਹ ਵੀ ਕੀ ਕਰੇ, ਕਿਉਂਕਿ ਜਿਵੇਂ ਭਗਤ ਕਬੀਰ ਮਹਾਰਾਜ ਨੇ ਆਪ ਜੀ ਨੂੰ ਸਾਖੀ ਸੁਣਾਈ ਸੀ, ਉਹ ਸਿਕੰਦਰ ਲੋਧੀ ਨੇ ਲੋਕਾਂ ਦੇ ਕਹਿਣ ਕਰਕੇ ਬ੍ਰਾਹਮਣਾਂ ਕਾਜੀਆਂ ਦੇ ਪਿੱਛੇ ਲੱਗ ਕੇ ਭਗਤ ਮਹਾਰਾਜ ਨੂੰ ਕਹਿੰਦਾ ਵੀ ਇਹਨੂੰ ਕਹਿ ਈਣ ਮੰਨੇ ਇੱਕ ਪਾਸੇ ਹੋ ਜੇ, ਨਹੀਂ ਜਾਂ ਹਾਥੀ ਥੱਲੇ ਦੇ ਕੇ ਮਾਰ ਦਿਆਂਗੇ। ਹਾਥੀ ਲਿਆਂਦਾ ਭੁਲਾ ਭੁਜਾ ਬਾਂਧ ਭਿਲਾ ਕਰ ਡਾਰ, ਉਹ ਭਗਤ ਮਹਾਰਾਜ ਅੱਗੇ ਸੁੱਟ ਦਿੱਤਾ। ਜਦੋਂ ਅੱਗੇ ਸੁੱਟ ਦਿੱਤਾ ਉਹ ਹਾਥੀ ਹੁਣ ਕਿੱਥੋਂ ਮਾਰੇ, ਭਗਤ ਮਹਾਰਾਜ ਦੇ ਰਾਮ ਕਬੀਰ ਭੇਦ ਨਾ ਭਾਈ ਰੱਬ ਰੂਪ ਹੋਏ ਪਏ ਸੀ, ਹਸਤ ਭਾਗ ਕੇ ਚੀਸਾਂ ਮਾਰੇ, ਹਾਥੀ ਚੀਕਾਂ ਮਾਰਦਾ ਪਛਾਣ ਨਾ ਠੀਜੇ। ਜੇ ਗਾਂ ਆਵੇ ਤਾਂ ਨਮਸਕਾਰਾਂ ਕਰੇ ਭਗਤ ਮਹਾਰਾਜ ਜੀ ਨੂੰ, ਜੇ ਉਹ ਪਿਛਲੇ ਅਤੇ ਜੇ ਮਹਾਵਤ ਨੂੰ ਅੰਕ ਸਮਾਰੇ ਗਾਂ ਤੋਰੇ ਤੋਂ ਚੀਕਾਂ ਮਾਰੇ ਹਾਥੀ, ਪਰ ਉਹ ਮਾਰੇ ਨਾ ਸੋ ਨਮਸਕਾਰਾਂ ਕਰੇ ਭਗਤ ਮਹਾਰਾਜ ਨੂੰ। ਕਾਜੀ ਬੜਾ ਉਹ ਦੁਸ਼ਟ ਸੀ, ਕਹਿੰਦਾ ਰੇ ਮਹਾਵਤ ਤੁਝ ਡਾਰੋਂ ਕਾਟ, ਇਸੇ ਤਰ੍ਹਾਂ ਉਹ ਘਾਲੋ ਸਾੜ, ਤੂੰ ਇਹਨੂੰ ਮਰਵਾਉਂਦਾ ਮਹਾਵਤ ਕੇ ਨਹੀਂ ਮਰਵਾਉਣਾ, ਨਹੀਂ ਤਾਂ ਤੈਨੂੰ ਮੈਂ ਕੱਟ ਕੇ ਸੁੱਟ ਦਿਆਂਗਾ ਅਤੇ ਟੋਟੇ ਕਰ ਦਿਆਂਗਾ। ਭਗਤ ਮਹਾਰਾਜ ਕਹਿੰਦੇ ਐਡਾ ਕਾਜੀ ਬੇਸਮਝ ਮੂਰਖ, ਕਿਉਂਕਿ ਇਹੋ ਜਿਹੇ ਲੋਕ ਅੰਨੇ ਹੋ ਜਾਂਦੇ, ਉਹਨਾਂ ਸੋਚਦਾ ਕੁਝ ਨਹੀਂ ਵੀ ਧਰਮੀ ਬੰਦਾ ਕਿਹੜਾ ਜਿਹੜੇ ਪਾਪ ਕਰਨ ਹੋ ਰਹੇ ਹੋਣ। ਤੀਨ ਵਾਰ ਪਤੀਆ ਭਰ ਲੀਨਾ ਮਨ ਕਠੋਰ ਅਜਮਨਾ ਬਦੀਨਾ ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਤਿੰਨ ਵਾਰ ਕਹਿੰਦੇ ਮੈਨੂੰ ਅੱਗੇ ਸੁੱਟਿਆ ਹਾਥੀ ਅੱਗੇ, ਪਰ ਕਹਿੰਦੇ ਉਹ ਪਰਤਾ ਕੇ ਵੇਲੇ ਹਾਥੀ ਨੇ ਕੁਝ ਨਾ ਕਿਹਾ, ਪਰ ਮਨ ਕਠੋਰ ਉਹ ਕਾਜੀ ਨੂੰ ਸਮਝਣਾ ਆਵੇ। ਇੱਥੇ ਉਹੀ ਕਥਾ ਵਰਤ ਰਹੀ ਹੈ, ਜਿਵੇਂ ਭਾਈ ਹਾਠੂ ਸਿੰਘ ਨੂੰ ਨਹੀਂ ਮਾਰ ਰਿਹਾ ਸੀ ਹਾਥੀ, ਫਿਰ ਦੂਜਾ ਹਾਥੀ ਲਿਆਂਦਾ ਤਾਂ ਵੀ ਨਾ ਮਾਰ ਸਕਿਆ, ਅਖੀਰੀ ਅਹਿਮ ਨਿਸ਼ਾਨੇ ਦੋ ਹਾਥੀਆਂ ਦੇ ਮਗਰ ਉਹਨਾਂ ਦੇ ਪੈਰਾਂ ਨੂੰ ਰੱਸੀਆਂ ਬੰਨ੍ਹ ਕੇ ਦੋਵੇਂ ਪਾਸਿਆਂ ਦੇ ਚੜਵਾ ਦਿੱਤਾ, ਪੜਵਾ ਦਿੱਤਾ। ਉਹੀ ਇਹ ਕੰਮ ਹੁਣ ਕਰ ਰਿਹਾ ਵੀ ਖੂਨੀ ਹਾਥੀ ਛੱਡਿਆ ਹੈ ਮਾਰਨ ਵਾਸਤੇ ਸੰਤ ਨੂੰ ਵੀਰ ਮੰਨੂ ਨੇ, ਪਰ ਉਹ ਖੂਨੀ ਹਾਥੀ ਮਾਰਦਾ ਨਹੀਂ ਹੈ, ਸਗੋਂ ਸੁੰਡ ਦੇ ਨਾਲ ਉਹ ਭਗਤ ਜਿਹੜੇ ਸੰਤ ਮਹਾਰਾਜ ਹੈ ਮਹੰਤ ਹੈ ਦਾਦੂ ਰਾਮ ਦੇ ਪੋਤਰਾ ਜੀ ਉਹਦੇ ਪੈਰ ਛੂੰਹਦਾ ਹੈ, ਨਾਲੇ ਪੈਰ ਛੂੰਹਦਾ ਸਿਰ ਲਾਉਂਦਾ ਨਮਸਕਾਰਾਂ ਕਰਦਾ ਹੈ। ਮਹਾਵਤ ਉਹਦੇ ਸਿਰ 'ਚ ਕੁੰਡੇ ਮਾਰਦਾ, ਲੋਹੇ ਦਾ ਕੁੰਡਾ ਹੁੰਦਾ ਹੈ, ਵੇਖ ਲਓ ਹਾਥੀ ਕਿੰਨਾ ਵੱਡਾ, ਪਰ ਉਹ ਵਿਚਾਰਾ ਉਹ ਕੁੰਡੇ ਦੇ ਵੱਸ ਹੈ। ਗੁਰਬਾਣੀ 'ਚ ਬਚਨ ਆਉਂਦੇ ਆ ਹਸਤੀ ਸਿਰ ਜੋ ਅੰਕ ਸਹਿ ਅਹਿਰਣ ਜਿਉਂ ਸਿਰ ਦੇ, ਮਨ ਤਨ ਅੱਗੇ ਰੱਖ ਕੇ ਉਭੀ ਸੇਵ ਕਰੇ। ਇਹ ਭਾਈ ਜਿਵੇਂ ਹਾਥੀ ਉਹ ਅੰਕਸ ਦੇ ਉਹ ਕੁੰਡੇ ਦੇ ਵੱਸ ਆ ਨਾ, ਅਤੇ ਕਦੇ ਇੱਧਰ ਉੱਧਰ ਨਹੀਂ ਜਾਂਦਾ, ਕਦੇ ਜਿੱਧਰੋਂ ਮਹਾਵਤ ਮਾਰਦੇ ਕੁੰਡਾ ਸਿਰ 'ਚ ਤਾਂ ਸਿੱਧਾ ਹੀ ਤੁਰਿਆ ਜਾਂਦਾ ਹਾਥੀ, ਵੇਖੋ ਕਿੱਡਾ ਵੱਡਾ ਬੰਦਾ ਉਹਦੇ ਛੋਟਾ ਜਿਹਾ ਬੈਠਾ ਹੈ। ਕੁੰਡੇ ਨੇ ਇਹਨੂੰ ਵੱਸ ਕੀਤਾ ਹੋਇਆ ਹੈ। ਇਸੇ ਤਰ੍ਹਾਂ ਮਾਰਗ ਦੇ ਭਾਈ ਤੂੰ ਵੀ ਸੇਵਾ ਇਹੋ ਜਿਹੀ ਕਰ ਕਿ ਗੁਰੂ ਦੇ ਸ਼ਬਦ ਰੂਪੀ ਕੁੰਡੇ ਤੇਰੇ ਸਿਰ 'ਚ ਵੱਜਦੇ ਜਾਣ ਅਤੇ ਸਿਰੇ ਤੂੰ ਦਰਨਾ ਕਰ। ਇੱਕ ਥਾਂ ਰਹਿ ਕੇ ਸੁਣ, ਇੱਕ ਥਾਂ ਰਹਿ ਕੇ ਸਿੱਖ ਸਿੱਖਿਆ ਗੁਰੂ ਦੀ, ਇਹੋ ਜਿਹੀ ਸੇਵਾ ਕਰ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ। ਇਹ ਮਹਾਵਤ ਜਿਹੜਾ ਹੈ ਉਹ ਹਾਥੀ ਨੂੰ ਮਾਰਦਾ ਅਤੇ ਸਿਰ 'ਚ ਕੁੰਡੇ, ਪਰ ਉਹ ਹਾਥੀ ਵਿਚਾਰਾ ਉੱਧਰ ਜਾਵੇ ਨਾ।
ਹਾਥੀ ਖੂਨੀ ਹੱਟ ਪਿੱਛੇ ਜਾਏ,
ਜਿਹੜਾ ਖੂਨੀ ਹਾਥੀ ਸੀ ਜਿਹੜਾ ਮਸਤਿਆ ਹੋਇਆ ਉਹਦੇ ਪਿੱਛੇ ਹਟ ਜਾਵੇ, ਸਗੋਂ ਨਮਸਕਾਰਾਂ ਕਰੇ, ਜੇ ਗਾਂ ਨੂੰ ਮਹਾਵਤ ਕਰੇ ਤੇ ਚੀਕਾਂ ਮਾਰੇ। ਸੁਣ ਕੇ ਜਿਹੜਾ ਵਜ਼ੀਰ ਮੀਰ ਮਨੂ ਨੇ ਬੜਾ ਗੁੱਸਾ ਕੀਤਾ, ਮਹਾਵਤ ਨੂੰ ਲੱਗਾ ਗਾਲਾਂ ਕੱਢਣ। ਉਹਦਾ ਬੇਈਮਾਨਾ, ਮੈਨੂੰ ਤੇ ਇਉਂ ਲੱਗਦਾ ਵੀ ਤੂੰ ਵੱਡੀ ਖਾਧੀ ਹੋਈ ਹੈ। ਕਹਿੰਦਾ ਵੀ ਇਹ ਮਹਾਵਤ ਜਿਹੜਾ ਉੱਤੇ ਬੈਠਾ ਨਾ ਬੰਦਾ, ਇਹਨੇ ਲੱਭ ਕੀਤਾ ਹੋਇਆ ਕੋਈ ਪੈਸੇ ਚੁੱਕੇ ਹੋਏ ਦੇ
ਕੋਲੋਂ।
ਫਿਰ ਮੀਰ ਮਨੂ ਨੇ ਭੇਜਿਆ
ਮਹਾਵਤ ਔਰ ਖਿਜਾਏ,
ਇੱਕ ਹੋਰ ਜਿਹੜਾ ਮਹਾਵਤ ਹੈ ਉਹਨੂੰ ਭੇਜਿਆ ਬੜਾ ਖਿੱਚ ਕੇ। ਤਾਂ ਵੀ ਕਹਿੰਦੇ ਉਹ ਬਾਲਕ ਦਾਦੂ ਰਾਮ ਜੀ ਦੇ ਪੋਤਰੇ ਜੋ ਬੜੇ ਮਹੰਤ ਸੰਤ ਸੀ, ਕਿਉਂਕਿ ਕਮਾਈ ਵਾਲੇ ਦੀ ਗੱਲ ਹੁੰਦੀ ਨਹੀਂ ਤੇ ਹਾਥੀ ਦੀ ਜਾਨਵਰ ਚੜ੍ਹ ਲੱਗਿਆ ਕਿਹੜਾ ਟਾਈਮ ਲਾਉਣਾ ਹੈ, ਪਰ ਉਹ ਹਾਥੀ ਚੜ੍ਹੇ ਨਾ ਦੇ ਕਹਿੰਦੇ ਉਹ ਕੁਝ ਨਾ ਕਰ ਸਕਿਆ। ਮੀਰ
ਮਨੂੰ
ਇਹ ਸਤਿਗੁਰ ਦੀ ਰਜਾਏ ਹੈ, ਇਹ ਰਜਾਏ ਕਈ ਦਾ ਹੁਕਮ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਹੈ ਰਜਾ ਪਰਮੇਸ਼ਰ ਦੀ, ਜਿਵੇਂ ਉਹ ਚਲਾਵੇ ਉਹਦੀ ਮਰਜ਼ੀ ਹੋਵੇ, ਤੇ ਉਹ ਜਿਹੜਾ ਹੈ ਉਹ ਸ਼ੇਰਾਂ ਕੋ ਬੱਕਰੀਆਂ ਚਰਾ ਦੇ, ਉਹਦੀ ਮਰਜ਼ੀ ਹੋਵੇ ਤੇ ਬੱਕਰੀ ਨੂੰ ਪੜਵਾ ਦੇ, ਉਹ ਮਾਲਕ ਦੇ ਹੱਥ ਹੈ। ਇਹ ਹਾਥੀ ਹੁਣ ਕਿੱਥੋਂ ਜਾ, ਮੀਰ ਮਨੂ ਦੇ ਚਲੋ ਕੈਰੀ ਹੋਇਆ ਪਰ ਹਾਥੀ ਦੇ ਕੈਰੀ ਨਾ ਹੋਇਆ, ਤਾਂ ਹੀ ਤੇ ਕਹਿੰਦੇ ਭਾਈ ਇਹ ਬੰਦੇ ਜੀਵ ਤੇਰੇ ਨੂੰ ਉਹਦੇ ਜਾਨਵਰ ਹੀ ਚੰਗੇ ਹਨ। ਉਹ ਫਿਰ ਜਿਹੜਾ ਜਦੋਂ ਦੂਜਾ ਮਹਾਵਤ ਲਿਆਂਦਾ ਵੀ ਪਹਿਲੇ ਨੇ ਲੱਭ ਕੀਤਾ, ਚਲੋ ਇਹਨੂੰ ਲਾ ਕੇ ਦਈਏ, ਇਹਨੂੰ ਹੱਥ ਵੀ ਚੜਾਵਾਂ ਫੇਰ ਮਰਵਾਵੇਗਾ, ਉਹਦੇ ਕੋਲ ਜਦੋਂ ਕੁਝ ਨਾ ਨਾ ਸਰਿਆ, ਉਹ ਮਹਾਵਤ ਕਹਿਣ ਲੱਗਾ ਮੀਰ ਮਨੂ ਨੂੰ, ਕਹਿੰਦਾ ਜਿਹੜਾ ਬਾਲਕ ਹੈ ਨਾ ਬੱਚਾ ਜਿਹਨੂੰ ਤੂੰ ਮਰਵਾ ਰਿਹਾ ਮਹੰਤ ਨੂੰ, ਇਹ ਬਰਕਤ ਤੋਂ ਖਾਲੀ ਨਹੀਂ ਹੈ। ਬਰਕਤ ਤੋਂ ਖਾਲੀ ਮਤਲਬ ਇਹ ਨੇ ਵੀ ਘਰ ਭਰੇ ਹੋਇਆ, ਇਹ ਕਹਿੰਦੇ ਬੜੀਆਂ ਬਰਕਤਾਂ ਬਣੀਆਂ ਹੈ, ਕਹਿੰਦੇ ਵੀ ਇਹ ਬਰਕਤ ਤੋਂ ਖਾਲੀ ਨਹੀਂ, ਭਾਵ ਇਹ ਸ਼ਕਤੀਸ਼ਾਲੀ ਹੈ, ਇਹਦੇ ਵਿੱਚ ਕਰਾਮਾਤ ਹੈ, ਅਜ਼ਮਤ ਹੈ। ਤਦੋਂ ਵਜ਼ੀਰ ਨੇ ਕੀ ਕੀਤਾ, ਉਹ ਹਾਥੀ ਨੂੰ ਪਿੱਛੇ ਹਟਵਾ ਦਿੱਤਾ।
ਉਸ ਬਾਲਕ ਕੋ ਕੈਦ ਕਰਾਇਓ,
ਉਹ ਬਾਲਕ ਨੂੰ ਫੜ ਕੇ ਉਹਨੂੰ ਕੈਦ ਕਰਵਾ ਦਿੱਤਾ, ਆਪਣੇ ਬੰਦਿਆਂ ਨੂੰ ਫੜਾ ਦਿੱਤਾ ਵੀ ਇਹਨੂੰ ਵੀ ਕੈਦ ਕਰੋ, ਪਹਿਲਾਂ ਨਾਲੇ ਕੋਰੜੇ ਨਾਲ ਕੁੱਟਿਆ ਹੈ ਤੇ ਨਾਲੇ ਆਪਣੇ ਬੰਦਿਆਂ ਦੇ ਹੱਥ ਵਿੱਚ ਦੇ ਦਿੱਤਾ।
ਸਿੱਖ ਆਣੇ ਤੇ ਫੌਜ ਵਲਚਾਰ, ਸਿੱਖ ਆਣੇ ਤੇ ਫੌਜ ਵਲਚਾਰ,
ਇਸ ਤਰ੍ਹਾਂ ਦੀ ਫੌਜ ਨੇ ਸਿੱਖ ਜਿਹੜੇ ਉਹ ਚਾਰ ਕੁ ਹੱਥ ਪਿੰਡ 'ਚ ਲੱਗੇ ਪੰਡੋਰੀ ਪਿੰਡ 'ਚ, ਉਹ ਫੜ ਕੇ ਲੈ ਆਉਂਦੇ। ਇਹ ਮੀਰ ਮਨੂੰ ਕਹਿਣ ਲੱਗਾ ਇਹ ਫੜ ਕੇ ਕੀ ਲਿਆਏ, ਉਹ ਇਹਨਾਂ ਦੇ ਸਿਰ ਕਲਮ ਕਰ ਦਿਓ, ਇਹਨਾਂ ਦੇ ਹੱਥ ਪੈਰ ਵੱਢ ਦਿਓ, ਕਹਿੰਦਾ ਇਹਨਾਂ ਨੂੰ ਸ਼ਹੀਦ ਕਰ
ਦਿਓ।
ਉਦੋਂ ਮੀਰ ਮਨੂ ਦੀ ਜਿਹੜੀ ਬੇਗਮ ਘਰ ਵਾਲੀ ਸੀ ਉਹ ਵੀ ਨਾਲ ਹੀ ਕਿਤੇ ਆਈ ਹੋਈ ਸੀ, ਉਹਨੇ ਹੱਥ ਜੋੜੇ ਹੈ ਤੇ ਕਹਿਣ ਲੱਗੀ ਹੈ ਆਪਣੇ ਪਤੀ ਮੀਰ ਮਨੂ ਨੂੰ, ਇੰਨਾ ਚਿਰ ਹੋ ਗਿਆ ਤੂੰ ਸਿੱਖਾਂ ਦਾ ਵੈਰੀ ਬਣਿਆ ਹੋਇਆ ਹੈ, ਕਦੀ ਕਹਿੰਦਾ ਮੇਰੀ ਮਦਦ ਕੀਤੀ ਹੈ, ਕਿਉਂਕਿ ਮੀਰ ਮਨੂ ਦੀ ਖਾਲਸੇ ਨੇ ਮਦਦ ਕੀਤੀ ਸੀ, ਸ਼ਾਹਨਵਾਜ ਦਾ ਸਿਰ ਵੰਡਿਆ ਸੀ ਅਤੇ ਉਦੋਂ ਵੀ ਖਾਲਸਾ ਇਹਦੇ ਕਰਕੇ ਚੜ੍ਹਾਈ ਕਰਕੇ ਲਾਹੌਰ ਦੇ ਵਿੱਚ ਆਇਆ ਸੀ, ਜਦੋਂ ਭਾਈ ਸੁੱਖਾ ਸਿੰਘ ਮਾੜੀ ਕੰਬੋਗ ਵਾਲੀ ਜਿਹੜੇ ਰਾਮਗੜੀਆ ਭਾਈ ਸੁੱਖਾ ਸਿੰਘ ਜੋ ਤਰਖਾਨ ਜਾਤ ਵਿੱਚੋਂ ਸੀ ਉਹਦੀ ਸ਼ਹੀਦੀ ਹੋਈ ਅਤੇ ਉਹ ਰਾਵੀ ਪਾਰ ਕਰ ਗਏ ਅਤੇ ਉੱਥੇ ਗਿਲਜੇ ਪਠਾਣਾ ਨਾਲ ਭੇਟ ਹੋ ਗਈ, ਫਿਰ ਲਾਹੌਰ ਦੇ ਵਿੱਚ ਵੀ ਉਹ ਰੌਲਾ ਪਿਆ ਜੋ ਕਿਸਾਈਆਂ ਨੂੰ ਮਾਰਿਆ, ਇਸ ਖਾਲਸੇ ਨੂੰ ਜਿਹੜੇ ਕੀ ਜ਼ਰੂਰਤ ਸੀ ਸ਼ਹੀਦੀਆਂ ਪਾਉਣ ਦੀ, ਦੀਵਾਨ ਕੌੜਾ ਮੱਲ ਦੇ ਕਹਿਣ ਕਰਕੇ ਖਾਲਸਾ ਗਿਆ ਸੀ ਇਹਦੀ ਮਦਦ ਵਾਸਤੇ, ਫਿਰ ਪਿੱਛੇ ਸਿੰਘ ਮੁੜੇ ਵੀ ਇਹ ਦੋਵੇਂ ਬੇਈਮਾਨ ਹੈ, ਲਾਹੌਰ ਵਾਲਿਆਂ ਗੋਲੀ ਚਲਾ ਦਿੱਤੀ ਤੋਂ ਗਿਲਜੇ ਪਠਾਣਾ ਨੇ, ਸਿੰਘਾਂ ਨੇ ਕਿਹਾ ਵੀ ਇਹਦੇ ਬੇਈਮਾਨ ਹੈ, ਤੁਰਕਾਂ ਦੋਵਾਂ ਧਿਰਾਂ ਨੂੰ ਲੁੱਟ ਕੇ ਖਾਣਾ ਚਾਹੀਦਾ, ਇਹਨਾਂ ਦਾ ਨਹੀਂ ਕੋਈ ਸਾਥ ਦੇਣ ਦਾ ਫਾਇਦਾ, ਸਾਨੂੰ ਤਾਂ ਗੁਰੂ ਜੀ ਨੇ ਪਹਿਲਾਂ ਹੀ ਸਿੱਖਿਆ ਦਿੱਤੀ ਹੋਈ ਹੈ, ਅਤੇ ਹੁਣ ਇਹਦੀ ਘਰਵਾਲੀ ਗੈਰੀ ਨਾਲ ਹੀ ਕਿਤੇ ਆਈ ਹੋਈ ਸੀ ਪੰਡੋਰੀ ਪਿੰਡ, ਕਹਿੰਦੀ ਆ ਮੀਰ ਮਨ ਨੂੰ ਇੰਝ ਕਰੋ, ਮੈਂ ਤਾਂ ਅੱਜ ਤੱਕ ਸਿੱਖ ਕਦੀ ਵੇਖੇ ਨਹੀਂ, ਤੁਸੀਂ ਕਹਿੰਦੇ ਕਦੀ ਮੇਰੀ ਮਦਦ ਕੀਤੀ ਹੈ, ਕਦੀ ਕਹਿੰਦੇ ਮੇਰੇ ਗਲ ਪਏ ਹੈ, ਸਾਡੇ ਨਾਲ ਵੈਰ ਕਰਦੇ ਹੈ, ਉਹ ਸਿੱਖ ਹੈ ਕਿੱਦਾਂ ਦੇ, ਮੈਨੂੰ ਵਿਖਾ ਦੇ ਸਹੀ ਇੱਕ ਵਾਰ। ਇਸ ਤਰ੍ਹਾਂ ਕਹਿ ਕਹਿ ਕੇ ਮੀਰ ਮਨੂੰ ਬੰਦਿਆਂ ਨੂੰ ਕਹਿਣ ਲੱਗਾ ਵੀ ਲਿਆਓ ਸਿੱਖ, ਔਰ ਮੇਰੀ ਬੇਗਮ ਘਰਵਾਲੀ ਨੂੰ ਦਿਖਾਓ। ਜਦੋਂ ਬੇਗਮ ਨੇ ਵੇਖੇ ਸਿੰਘਾਂ ਦੇ ਚਿਹਰੇ ਨੂਰ, ਕਿਉਂਕਿ ਗੁਰੂ ਕੇ ਖਾਲਸੇ ਦਾ ਜਿਹੜਾ ਹੈ ਉਹ ਪਹਿਰਾਵਾ ਵੱਖਰਾ ਹੈ, ਹੁਣ ਜਿਵੇਂ ਕਮਾਲ ਜੀ ਵੜ ਜੀ ਉਹ ਗੰਨਾ ਪਸੰਦ ਨਹੀਂ ਨਾ ਹੁੰਦਾ, ਇਸੇ ਤਰ੍ਹਾਂ ਹੁਣ ਅਸੀਂ ਰਹਿਣ ਵਾਲੇ ਹਾਂ ਸਿੰਘਾਂ ਵਿੱਚ ਹੀ, ਸਿੱਖ ਹੀ ਆਪਾਂ ਪਰਿਵਾਰ ਹੈ, ਸਾਨੂੰ ਸਿੱਖ ਸਿੱਖ ਨੂੰ ਚੰਗੇ ਕਿ ਹੰਗਦਾ ਨਹੀਂ ਹੈ, ਚੰਗਾ ਨਹੀਂ ਲੱਗਦਾ, ਪਰ ਇਹੀ ਸਿੱਖ ਦੀ ਕਦਰ ਹੈ। ਦੇਸ਼ਾਂ ਵਿਦੇਸ਼ਾਂ ਚਲੇ ਜਾਓ, ਬਾਹਰ ਚਲੇ ਜਾਓ, ਨਿੰਦਕ ਲੋਕ ਵੀ ਬਥੇਰੇ ਹੁੰਦੇ ਪਿੱਠ ਪਿੱਛੇ ਗੱਲਾਂ ਕਰਨ ਵਾਲੇ, ਪਰ ਸਿੰਘ ਨੂੰ ਵੇਖ ਕੇ ਫਿਰ ਵੀ ਲੋਕ ਹੈਰਾਨ ਪਰੇਸ਼ਾਨ ਹੋ ਜਾਂਦੇ ਹੈ, ਲੱਖਾਂ ਕਰੋੜਾਂ ਵਿੱਚ ਸਿੰਘ ਦੀ ਪਹਿਚਾਣ ਹੈ। ਗੁਰੂ ਮਹਾਰਾਜ ਨੇ ਤਾਂ ਹੀ ਖਾਲਸਾ ਸਾਜਿਆ ਸੀ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦੀ ਹੋਈ ਔਰੰਗਜ਼ੇਬ ਦੇ ਕਹਿਣੇ ਕਰਕੇ, ਅਤੇ ਉਹ ਸਾਰੇ ਜਿਹੜੇ ਸਿੱਖ ਸੀ ਅਖਵਾਉਂਦੇ ਉਹ ਵੀ ਲੋਕ ਛਿਪ ਗਏ, ਕਿਉਂਕਿ ਉਦੋਂ ਕੋਈ ਕੇਸਾਧਾਰੀ ਵੀ ਹੋਵੇ ਨਾ ਹੋਵੇ ਸਿੱਖ ਸੀ, ਅਤੇ ਗੁਰੂ ਨੂੰ ਮੰਨਣ ਵਾਲੇ ਇਸ ਤਰ੍ਹਾਂ ਬੜੀਆਂ ਜਾਤਾਂ ਦੇ ਸਨ। ਮਹਾਰਾਜ ਜੀ ਨੇ ਕਿਹਾ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਨਾਮ ਭਾਈ ਜਾਤਾ ਸਿੰਘ ਸੀ, ਜਿਹੜੇ ਮਹਾਰਾਜ ਜੀ ਦੇ ਭਾਈ ਜਾਤਾ ਜੀ ਜਿਨ੍ਹਾਂ ਦਾ ਨਾਮ ਸੀ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਲੈ ਗਿਆ ਸੀ ਦਿੱਲੀਓਂ, ਉਹਨਾਂ ਦੱਸਿਆ ਕਿ ਸਾਰੀ ਹਾਲਤ ਦੱਸੀ ਦੇ ਵਿੱਚ ਹੀ ਕਿਹਾ ਕਿ ਮਹਾਰਾਜ ਜੀ, ਔਰੰਗਜ਼ੇਬ ਨੇ ਕਿਹਾ ਵੀ ਹੈ ਕੋਈ ਸਿੱਖ ਜਿਹੜਾ ਮਹਾਰਾਜ ਤਾਂ ਆਪਣੇ ਦਾ ਸਰੀਰ ਚੁੱਕੇ, ਕੋਈ ਸੀਸ ਚੁੱਕੇ, ਕੋਈ ਧੜ ਚੁੱਕੇ, ਸਾਰੇ ਮਹਾਰਾਜ ਮੁੱਕਰ ਗਏ ਹੈ, ਸਭ ਪਿੱਛੇ ਹਟ ਗਏ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਐਸਾ ਖਾਲਸਾ ਸਾਜਾਂਗੇ ਜਿਹੜਾ ਮੁੱਕਰਿਆਂ ਵੀ ਮੁੱਕਰ ਨਹੀਂ ਸਕੇਗਾ, ਕਿ ਕਿੱਥੇ ਹੁਣ ਸਿੰਘ ਕਿਹੜਾ ਮੁੱਕਰੇਗਾ, ਜਿਹੜਾ ਸਿੰਘ ਬਣਿਆ ਹੋਵੇਗਾ, ਦਾੜਾ ਹੋਵੇਗਾ, ਸਿਰ 'ਤੇ ਕੇਸ ਹੋਣਗੇ, ਉਹ ਤਾਂ ਨਹੀਂ ਮੁੱਕਰ ਸਕਦਾ, ਕਟਾ ਕੇ ਮੁੱਕਰੇਗਾ ਜੇ ਮੁੱਕਰੇਗਾ। ਨਾਲ ਹੀ ਗੁਰੂ ਜੀ ਕਹਿੰਦੇ ਐਸਾ ਖਾੜਕੂ ਖਾਲਸਾ ਕਰਾਂਗੇ ਪੈਦਾ, ਖੰਡੇ ਪਾਟੀ ਦਾ ਅੰਮ੍ਰਿਤ ਛਕਾ ਕੇ ਵੀ ਦੂਰੋਂ ਲੱਖਾਂ ਕਰੋੜਾਂ 'ਚ ਪਛਾਣਿਆ ਜਾਵੇ। ਫਿਰ ਗੁਰੂ ਜੀ ਨੇ ਉਹ ਖਾਲਸਾ ਪੰਥ ਸਾਜਿਆ, ਹੁਣ ਸਿੱਖਾਂ ਦਾ ਜਿਹੜਾ ਨੂਰ ਹੈ ਉਹ ਵੱਖਰਾ ਸੀ, ਇਹ ਬੇਗਮ ਨੇ ਵੇਖਿਆ ਨਹੀਂ ਸੀ, ਵੇਖਦਿਆਂ ਸਾਰ ਹੀ ਉਹਨੇ ਸਿੱਖਾਂ ਨੂੰ ਛਡਾ ਦਿੱਤਾ ਵੀ ਮੀਰ ਮਨ ਨੂੰ ਕਿਹਾ ਵੀ ਇਹਦੇ ਰੱਬ ਦੇ ਭਗਤ ਪਿਆਰੇ ਲੱਗਦੇ ਹੈ, ਖੁਦਾ ਦੇ ਜਿਹੜੇ ਹੈ ਪੈਗੰਬਰ ਹੀ ਹੈ, ਤੂੰ ਇਹਨਾਂ ਨੂੰ ਨਾ ਮਾਰ ਤੇ ਛਡਾ ਦਿੱਤੇ। ਇਸ ਤਰ੍ਹਾਂ ਉਹਨਾਂ ਦੀ ਜਿੰਦ ਬਚ ਗਈ, ਇਹਦੇ ਰੱਬ ਵੱਲੋਂ ਮਿਹਰ ਹੀ ਹੋ ਗਈ ਵੀ ਸਬੱਬ ਹੀ ਬਣ ਗਿਆ, ਕਾਰਨ ਬਣ ਗਿਆ। ਉਦੋਂ ਨੂੰ ਜਿਹੜੇ ਹਲਕਾਰੇ ਸੂਹੇ ਲੋਕ ਟਾਊਟ ਲੋਕ ਜਿਹੜੇ ਇੱਧਰ ਉੱਧਰ ਚਲਾ ਮਾਰਦੇ ਫਿਰਦੇ ਸੀ, ਉਹਨਾਂ ਵੇਖ ਕੇ ਤੇ ਬੋਲਿਆ
ਚੜ ਮਾਰੋ ਸ਼ਿਕਾਰ, ਅਮਦੀਕ ਆਈ ਬੋਲੇ।
ਉਹ ਕਹਿੰਦੇ ਮੀਰ ਮਨੂ ਇਹ ਸ਼ੇਰ ਜੀ ਹੈ ਸਾਰਦੂਲ ਸ਼ੇਰ ਜਿਹੜੀ ਬਹਾਦਰੀ ਵਾਲੇ, ਕਿਉਂਕਿ ਸ਼ਿਕਾਰ ਦੇ ਸ਼ੇਰ ਹੀ ਕਰਦੇ ਹੈ ਨਾ, ਹੁਣ ਉਹਨਾਂ ਬਾਅਦ ਦੀ ਸ਼ਿਕਾਰ ਸ਼ੇਰ ਹੀ ਹੈ। ਕਹਿੰਦੇ ਮੀਰ ਮਨ ਨੂੰ ਕਹਿ ਸੂਬੇਦਾਰ ਜੀ ਇੱਥੇ ਕੀ ਕਰਦੇ ਹੋ, ਅਸੀਂ ਆ ਆ ਪੰਡੋਰੀ ਪਿੰਡ ਦੇ ਬਾਹਰ ਵਾਰ ਇੱਕ ਮਾਦ ਬੜਾ ਵੱਡਾ ਹੈ, ਉੱਥੇ ਅਸੀਂ ਵੇਖ ਕੇ ਆਏ ਹਾਂ, ਸਿੰਘ ਉੱਠੋ ਅਤੇ ਆਪਣਾ ਚਲੋ ਬਾਹਰ ਦੇ ਸ਼ਿਕਾਰ ਖੇਡੋ, ਫੜੋ ਉਹਨਾਂ
ਨੂੰ।
ਉਦੋਂ ਇਹ ਵਜ਼ੀਰ ਨੇ ਮੀਰ ਮਨੂ ਨੇ ਘੋੜਾ ਮੰਗਾਇਆ ਆਪਣਾ, ਇਸ ਤਰ੍ਹਾਂ ਇਹ ਸਾਧ ਸੰਗਤ ਜੀ ਆਪਣੇ ਹਲਕਾਰੇ ਉਸੂਏ ਕਹਿੰਦੇ ਦੱਸੋ ਕਿੱਥੇ ਹੈ, ਉਹਨਾਂ ਨੇ ਮੂਹਰੇ ਲਾ ਕੇ ਅਤੇ ਹੱਲਾ ਬੋਲਣ ਵਾਸਤੇ ਉੱਧਰ ਗਿਆ ਹੈ ਆਪਣੀ ਫੌਜ ਇਕੱਠੀ ਕਰਕੇ ਮੀਰ ਮਨੂ, ਫਿਰ ਅੱਗੇ ਜਾ ਕੇ ਜਿਵੇਂ ਉਹ ਕਮਾਦ ਵਿੱਚ ਲੁਕੀਆਂ ਬੀਬੀਆਂ ਮਾਈਆਂ ਦੇ ਉੱਤੇ ਵਾਛੜ ਕਰਦੇ ਹੈ ਗੋਲੀਆਂ ਦੀ, ਜਿਵੇਂ ਮੀਰ ਮਨੂ ਦੀ ਉਹ ਮੌਤ ਹੁੰਦੀ ਹੈ, ਉਹ ਪ੍ਰਸੰਗ ਆਪ ਜੀ ਕੱਲ੍ਹ ਦੇ ਜਵਾਨਾਂ ਵਿੱਚ ਸਰਵਣ ਕਰਨਾ, ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਕਈ ਵਿਚਾਰਾਂ ਹੁੰਦੀਆਂ ਵੀ ਜਿਹੜੀਆਂ ਉਹ ਥੋੜ੍ਹੇ ਸਮੇਂ 'ਚ ਹੋ ਨਹੀਂ ਸਕਦੀ, ਜਿਹੜੀ ਜਿਵੇਂ ਮੌਤ ਹੁੰਦੀ ਹੈ ਉਹ ਪ੍ਰਸੰਗ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਨਾਲ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
तौलो आए हलकारे बोले, जड़ मारो शिकार हम देख आए बोले। तो वजीर ने घोड़ो मंगायो, लहलकार मोले तायो।
वाहे गुरु जी का खालसा, वाहे गुरु जी की फतेह। हे अच्युत हे पार ब्रह्म अविनाशी अगनास, हे पूर्ण हे सर्व मैं दुख भंजन गुणतास। हे संगी हे निरंकार हे निर्गुण सब टेक, हे गोविंद हे गुण निधान जाकै सदा विवेक। हे अपरंपर हर हरे है भी होवन हार, हे संत है कै सदा संग निदारा आधार। हे ठाकुर हो दास रो मैं निर्गुण गुण नहीं कोए, नानक दीजै नाम दान राखो ये परोए। आए प्रभु शरणागति कृपा निध दयाल, एक अखर हर मन बस नानक होत निहाल। वाहिगुरु नाम जहाज है चढ़े सुतरे पार, जो सरदा कर सेम दे गुर पार उतारन हार। कथा नितामृत होत है सुनो सुसिंह सुजान, नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।